दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नूं एकागर करन दे लई रसना नूं पवित्र करन लई एक बारी सारी ही रल के आखिए धन श्री सतगुरु जगजीत सिंह सच्चे पातशाह। एक बारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने भाई भगते दे पंजे पुत्रां नूं आख्या है कि भूतां प्रेतां दी खलासी कर दिओ जिहड़े तुसीं अपनी कैद दे विच कीते होए ने। सतगुरु जी कहिंदे ने कि हमेशा वास्ते ये तुहाडे कहे दे विच ही चलणगे अनुसारी बन के हुक्म मनणगे। कल इथों तक कथा पहुंची सी अज इथों अगे मैं प्रारंभ करदा। ठहर न सकै बीच नर नारी इम बरतै आयस अनुसारी। सतगुरु गोविंद सिंह जी कहिंदे ने कि कोई भी तुहाडे हुक्म दे सामने नहीं ठहर सकेगा भावे कोई स्त्री होवे ते भावे कोई पुरख होवे। जिस तरह के दुनिया दे विच आपां अपने परिवारां दे समेत रहिंदे औरतां रहिंदियां ने मर्द रहिंदे ने इसे तरीके दे नाल जिहड़े भूत प्रेत ने इन्हां दीआं भी बिरादरियां ने इन्हां दा भी परिवार हुंदा है ये अपने परिवार दे अनुसार ही विचरदे ने। इतिहास दे विच बहुत सारे ऐसे प्रमाण भी आउंदे ने। सतगुरु अमरदास सच्चे पातशाह जी ने जदों गोइंदवाल नगर नूं वसाया उत्थे भी बड़े भूत प्रेत रहिंदे सन। सतगुरु अंगद देव सच्चे पातशाह जी ने अपनी कृपा कीती सी अमरदास जी दे उत्ते ते सतगुरां नूं एक सोटी भी दित्ती सी ते उदों सेवक दे रूप दे विच अमरदास जी सतगुरु अंगद दी सेवा करया करदे सन। गोंदे नाम दा खत्री सी उहने आण के सतगुरु अंगद जी दे चरणां दे विच बेनती कीती कि सच्चे पातशाह जी मैं अपना पिंड वसाउणा चाहुंना पर उत्थे बड़े भूत प्रेत रहिंदे ने उह मेरे पिंड नूं वसण नहीं देंदे कृपा करके तुसीं अपने पावन चरणां नूं पावो तां कि उत्थों भूतां प्रेतां दा डेरा चुकिया जावे ते मेरा उत्थे पिंड बन सके। सूरज प्रकाश दे विच कथा आई सी कि सतगुरु अंगद देव सच्चे पातशाह जी ने अपने वड्डे पुत्र नूं आख्या कि पुत्र जा इस गोंदे खत्री दे नाल जा के भूतां प्रेतां दे डेरे नूं चुक ते उत्थे पिंड दा निर्माण हो सके। ते पुत्र वड्डे ने आख्या दातू ने कहिंदा पिता जी जिथे इन्ने वड्डे भूत प्रेत रहिंदे ने उत्थे तुसीं मैनूं भेज के मरवाउणा चाहुंदे हो ऐसी जगह दे उत्ते मैनूं भेज दिओ। दूसरे पुत्र दासू नूं आख्या उन्हें भी इनकार कर दिता ते फिर सतगुरु सच्चे पातशाह जी ने सिर्फ देखिया सी सतगुरु अमरदास जी दे वल। सतगुरु अंगद देव सच्चे पातशाह जी अमरदास जी नूं पुरखा आख्या करदे सन। सतगुरां दे वल जदों नज़र कीती अमरदास जी हाथ जोड़ के खलो गए कहिंदे ने जा पुरखा इस गोंदे दे नाल चलिया जा ਜਿੱਥੇ ਇਹਨੇ ਪਿੰਡ ਵਸਾਉਣਾ ਹੈ ਉੱਥੇ ਭੂਤਾਂ ਪ੍ਰੇਤਾਂ ਦਾ ਡੇਰਾ ਹੈ, ਉਸ ਡੇਰੇ ਨੂੰ ਚੁੱਕ ਦੇ ਅਤੇ ਉੱਥੇ ਪਿੰਡ ਦਾ ਨਿਰਮਾਣ ਕਰ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਅਮਰਦਾਸ ਜੀ ਨੂੰ ਇਹ ਵੀ ਹੁਕਮ ਕੀਤਾ ਸੀ ਕਿ ਇਸੇ ਗੋਂਦੇ ਦੇ ਨਾਮ ਦੇ ਉੱਤੇ ਹੀ ਪਿੰਡ ਦਾ ਨਾਮ ਰੱਖਣਾ ਹੈ। ਉਸ ਵੇਲੇ ਸੱਤ ਬਚਨ ਆਖਿਆ ਸੀ ਅਮਰਦਾਸ ਜੀ ਨੇ, ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਸੋਟੀ ਦਿੱਤੀ ਸੀ। ਸਤਿਗੁਰੂ ਅੰਗਦ ਜੀ ਨੇ ਹੁਕਮ ਕੀਤਾ ਸੀ ਕਿ ਪੁਰਖਾ ਸੋਟੀ ਨੂੰ ਹਿਲਾਈ ਜਾਈ, ਜਿਵੇਂ ਜਿਵੇਂ ਹਿਲਾਵੇਗਾ ਤਿਵੇਂ ਤਿਵੇਂ ਨੱਠਦੇ ਜਾਣਗੇ ਜਿੰਨੇ ਵੱਡੇ ਤਾਕਤ ਵਾਲੇ ਭੂਤ ਪ੍ਰੇਤ ਨੇ। ਸਤਿਗੁਰੂ ਅੰਗਦ ਜੀ ਦੇ ਹੁਕਮ ਨੂੰ ਪਾ ਕੇ ਗੋਂਦੇ ਖੱਤਰੀ ਦੇ ਨਾਲ ਅਮਰਦਾਸ ਜੀ ਗਏ ਨੇ ਉੱਥੇ, ਅਤੇ ਫਿਰ ਇਸੇ ਤਰ੍ਹਾਂ ਉਹਨਾਂ ਨੇ ਕੀਤਾ ਜਿਵੇਂ ਸਤਿਗੁਰੂ ਅੰਗਦ ਜੀ ਨੇ ਹੁਕਮ ਕੀਤਾ ਸੀ। ਜਿਵੇਂ ਜਿਵੇਂ ਸੋਟੀ ਨੂੰ ਹਿਲਾਉਂਦੇ ਨੇ, ਛੱਟੀ ਨੂੰ ਹਿਲਾਉਂਦੇ ਨੇ, ਤਿਵੇਂ ਤਿਵੇਂ ਉਹਨਾਂ ਨੂੰ ਸੇਕ ਲੱਗਦਾ ਹੈ, ਉਹ ਦੌੜਦੇ ਨੇ। ਇਸ ਤੋਂ ਇਲਾਵਾ ਇੱਕ ਦੂਜੀ ਗੱਲ ਇਹ ਵੀ ਹੈ ਕਿ ਜਿਹੜੇ ਆਤਮ ਸ਼ਕਤੀ ਦੇ ਮਹਾਨ ਪੁਰਖ ਨਾਮ ਜਪਣ ਵਾਲੇ ਹੁੰਦੇ ਨੇ, ਉਹ ਜੇਕਰ ਕੁਝ ਨਾ ਵੀ ਕਰਨ ਤਾਂ ਵੀ ਉਹਨਾਂ ਦੇ ਲਾਗੇ ਐਸੀਆਂ ਮਾੜੀਆਂ ਰੂਹਾਂ ਰਹਿ ਨਹੀਂ ਸਕਦੀਆਂ। ਜਦੋਂ ਬਹੁਤ ਜ਼ਿਆਦਾ ਭਾਜੜ ਪਈ, ਉਸ ਪ੍ਰਸੰਗ ਦੇ ਵਿੱਚ ਇਹ ਵੀ ਬਚਨ ਆਇਆ ਸੀ ਕਿ ਇੱਕ ਜਿਹੜੀ ਪ੍ਰੇਤਨੀ ਹੈ ਉਹਦੇ ਗਰਭ ਦੇ ਵਿੱਚ ਬੱਚਾ ਸੀ, ਡਰਦੀ ਡਰਦੀ ਉਹ ਦੌੜੀ, ਅਤੇ ਜਦੋਂ ਦੌੜ ਰਹੀ ਸੀ ਤੇ ਕੋਈ ਖੇਤ ਐਸਾ ਸੀ ਜਿਹਦੇ ਵਿੱਚੋਂ ਫਸਲ ਕੱਟੀ ਗਈ ਸੀ, ਪਰ ਉਹਦੇ ਬੁੱਥੇ ਤਿੱਖੇ ਤਿੱਖੇ ਸਨ। ਦੌੜਦਿਆਂ ਦੌੜਦਿਆਂ ਉਹ ਡਿੱਗ ਪਈ, ਉਹਦਾ ਗਰਭ ਵੀ ਉੱਥੇ ਹੀ ਡਿੱਗ ਗਿਆ, ਅਤੇ ਜਿਹੜਾ ਗਰਭ ਦੇ ਵਿੱਚੋਂ ਬੱਚਾ ਨਿਕਲਿਆ ਉਹਦੀ ਅੱਖ ਦੇ ਵਿੱਚ ਉਹ ਜਿਹੜਾ ਤਿੱਖਾ ਬੁੱਥਾ ਸੀ ਉਹ ਵੱਜ ਗਿਆ, ਉਹਦੀ ਅੱਖ ਚੋ ਗਈ, ਭਾਵ ਕੇ ਕਾਣਾ ਹੋ ਗਿਆ। ਉਸ ਤੋਂ ਬਾਅਦ ਉਹ ਬਠਿੰਡੇ ਦੇ ਕਿਲੇ ਦੇ ਵਿੱਚ ਬਾਅਦ ਦੇ ਵਿੱਚ ਰਿਹਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਕੱਢਿਆ ਸੀ, ਜਿਹਨੂੰ ਕਿ ਕਾਣਾ ਦਿਓ ਆਖਿਆ ਜਾਂਦਾ ਹੈ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਜਿਸ ਤਰ੍ਹਾਂ ਦੁਨਿਆਵੀ ਲੋਕਾਂ ਦੇ ਘਰ ਹੁੰਦੇ ਨੇ, ਪਰਿਵਾਰ ਹੁੰਦੇ ਨੇ, ਰਿਸ਼ਤੇਦਾਰ ਸੰਬੰਧੀ ਹੁੰਦੇ ਨੇ, ਇਸੇ ਤਰ੍ਹਾਂ ਭੂਤਾਂ ਪ੍ਰੇਤਾਂ ਦੇ ਘਰ ਹੁੰਦੇ ਨੇ, ਉਹਨਾਂ ਦੀ ਬਰਾਦਰੀ ਹੁੰਦੀ ਹੈ, ਉਹਨਾਂ ਦਾ ਪਰਿਵਾਰ ਹੁੰਦਾ ਹੈ, ਇਸੇ ਤਰੀਕੇ ਦੇ ਨਾਲ ਉਹ ਸਾਰੇ ਵੱਸਦੇ ਨੇ। ਹੁਣ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਠਹਿਰ ਨਾ ਸਕੈ ਬੀਚ ਨਰ ਨਾਰੀ, ਭਾਵ ਕਿ ਜਿਹੜੇ ਭੂਤ ਪ੍ਰੇਤ ਨੇ ਜਿਹੜੇ ਕਿ ਰਹਿ ਰਹੇ ਨੇ, ਇਹਨਾਂ ਦੇ ਵਿੱਚ ਭਾਵੇਂ ਕੋਈ ਭੂਤਨੀ ਹੋਵੇ, ਭਾਵੇਂ ਕੋਈ ਭੂਤ ਹੋਵੇ, ਜਾਂ ਕੋਈ ਪ੍ਰੇਤ ਹੋਵੇ ਜਾਂ ਪ੍ਰੇਤਨੀ ਹੋਵੇ, ਭਾਵ ਕਿ ਕੋਈ ਵੀ ਇਹਨਾਂ ਦੇ ਵਿੱਚੋਂ ਤੁਹਾਡੇ ਹੁਕਮ ਦੇ ਸਾਹਮਣੇ ਕਦੇ ਨਹੀਂ ਠਹਿਰੇਗਾ। ਇਹ ਵਰਤੈ ਆਏ ਸੰਸਾਰੀ, ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਸੀਂ ਇਹਨਾਂ ਨੂੰ ਕੈਦ ਤੋਂ ਰਿਹਾ ਕਰ ਦੇਵੋ, ਬਾਕੀ ਤੁਹਾਡੇ ਹੁਕਮ ਦੇ ਵਿੱਚ ਉਵੇਂ ਹੀ ਚੱਲਣਗੇ ਜਿਵੇਂ ਪਹਿਲਾਂ ਚੱਲਦੇ ਨੇ। ਮਿਹਨਤ ਕਰੈ ਈਂਟ ਯਾਰ ਗਾਰੇ, ਅਪਰ ਸਦਨ ਕੀ ਸਗਰੀ ਕਾਰੇ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਮਿਹਨਤ ਕਰਨਗੇ ਇੱਟਾਂ ਦੀ ਅਤੇ ਗਾਰੇ ਦੀ, ਮੰਨੋ ਕਿ ਜਿਹੜੀ ਸੇਵਾ ਹੈ ਉਹ ਵੀ ਕਰਨਗੇ, ਔਰ ਇਸ ਤੋਂ ਇਲਾਵਾ ਘਰ ਬਣਾਉਣ ਦੇ ਵਿੱਚ ਵੀ ਬੜੇ ਸਹਾਇਕ ਬਣਨਗੇ। ਪਿੱਛੇ ਇਸੇ ਤਰ੍ਹਾਂ ਦਾ ਜ਼ਿਕਰ ਵੀ ਆਇਆ ਕਿ ਜੇਕਰ ਭਾਈ ਭਗਤੂ ਨੇ ਖੂਹ ਲਾਉਣ ਦੀ ਚੇਸ਼ਟਾ ਕੀਤੀ ਅਤੇ ਜਿੰਨੀ ਵੀ ਇੱਟਾਂ ਲਿਆਉਣ ਦੀ ਸੇਵਾ ਸੀ ਅਤੇ ਜੋ ਖੂਹ ਬਣਾਉਣ ਦੀ ਸੇਵਾ ਸੀ ਉਹ ਇਹਨਾਂ ਤੋਂ ਹੀ ਭਾਈ ਭਗਤੇ ਨੇ ਲਈ ਹੈ। ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਜੋ ਆਖੋਗੇ ਇਹ ਸੇਵਾ ਕਰਨਗੇ। ਤਿਸ ਤੇ ਛੋੜ ਦਿਓ ਇਨ ਤਾਈ, ਇਸ ਪ੍ਰਕਾਰ ਜਬ ਕਹਿਓ ਗੁਸਾਈ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹਨਾਂ ਨੂੰ ਛੱਡ ਦਿਓ। ਇਸ ਤਰੀਕੇ ਦੇ ਨਾਲ ਗੁਸਾਈ ਜੋ ਮਾਲਕ ਸਤਿਗੁਰੂ ਜੀ ਨੇ ਉਹਨਾਂ ਨੇ ਹੁਕਮ ਕੀਤਾ ਭਗਤੇ ਦੇ ਪੰਜੇ ਪੁੱਤਰਾਂ। ਕੇਰਾ ਚਿਨਿਓ ਹੁਤੋ ਇੱਕ ਥਾਨ, ਗਹੇ ਰਹਿ ਤਹ ਸਮਰਥਵਾਨ। ਕਿਸੇ ਕਮਰੇ ਦੇ ਵਿੱਚ, ਕਿਸੇ ਕਿਲੇ ਦੇ ਵਿੱਚ ਦੀਵਾਰਾਂ ਦੇ ਅੰਦਰ ਇਹਨਾਂ ਭੂਤਾਂ ਪ੍ਰੇਤਾਂ ਨੂੰ ਉਹਨਾਂ ਨੇ ਕੈਦ ਨਹੀਂ ਸੀ ਕੀਤਾ ਹੋਇਆ, ਕਿਉਂਕਿ ਜਿਹੜੇ ਇੰਨੇ ਵੱਡੇ ਸਮਰੱਥਾ ਵਾਲੇ ਨੇ, ਉਹ ਸ਼ਕਤੀ ਵਾਲੇ ਨੇ, ਕਿਸੇ ਕਮਰੇ ਦੇ ਵਿੱਚ, ਕਿਸੇ ਕੋਟ ਦੇ ਵਿੱਚ ਕੈਦ ਨਹੀਂ ਕੀਤੇ ਜਾ ਸਕਦੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀ ਕਰਾਮਾਤ ਦੇ ਨਾਲ ਹੀ ਉਹਨਾਂ ਨੇ ਇੱਕ ਸ਼ਕਤੀ ਦਾ ਜਿਹੜਾ ਘੇਰਾ ਹੈ ਇਹਨਾਂ ਦੇ ਦੁਆਲੇ ਬੰਨਿਆ ਸੀ, ਜਿਸ ਘੇਰੇ ਨੂੰ ਤੋੜ ਕੇ ਉਹ ਵੱਡੇ ਸਮਰੱਥਾ ਵਾਲੇ ਜਿਹੜੇ ਭੂਤ ਪ੍ਰੇਤ ਨੇ ਉਹ ਨਹੀਂ ਸਨ ਨਿਕਲ ਸਕਦੇ। ਬਾਕੀ ਤੇ ਸਾਰੀਆਂ ਚੀਜ਼ਾਂ ਨੂੰ ਤੋੜ ਦਿੰਦੇ ਨੇ, ਪਰ ਜਿਹੜਾ ਘੇਰਾ ਉਹਨਾਂ ਨੇ ਆਪਣੀ ਕਰਾਮਾਤ ਦੇ ਨਾਲ ਲਾਇਆ ਸੀ ਉਹਨੂੰ ਇਹ ਤੋੜ ਨਹੀਂ ਸਨ ਸਕਦੇ।
ਗੁਰ ਕੋ ਬਾਕ ਮਾਨ ਸਭ ਪਾਈ,
आए निकारे तह समुदाई। सतगुरु गोविंद सिंह जी दे आखे हुए वचन उन्हां पंजां भरावां ने मन्या ते फिर जिहड़ा घेरा शक्ति दे द्वारा रचिया होया सी भूतां प्रेतां दे द्वाले उस घेरे नूं हटा दिता ते सारिआं नूं कैद उस दे विचों रिहा कीता। आतिशै हरख सबन मैं होवा बंदे गुर को दर्शन जोवा। सारयां दे मन दे विच बहुत ही ज्यादा प्रसन्नता आई है, सारे बड़े खुश ने ते बार बार सतगुरां दा दर्शन करके ते सतगुरां दे चरणां दे उते नमस्कारां करदे ने। पौन पांचों प्राता को बंद गए जब छित छुट कर ब्रिंद। फिर उन्हां पंजां भरावां दे चरणां दे उत्ते भी सारिआं भूतां प्रेतां ने नमस्कारां कीतियां ने ते फिर जिधर जिधर किसे दा जी कीता उधर उधर वो चले गए। इस प्रकार भगते दिन तीन श्री प्रभ रहे बास को कीन। ग्रंथाकार भाई संतोख सिंह जी लिखते ने इस तरीके दे नाल भगते पिंड दे विच सतगुरु सच्चे पातशाह जी तीन दिन टिके रहे ते सतगुरां ने अपना वासा रखिया। पुनो प्रात त्यारी करवाई कीन सडेरा कूच गुसाई। इस तों बाद जदों अगली सवेर होई ते सतगुरु सच्चे पातशाह जी ने उत्थों अगे जाण दी तैयारी कीती है, सारे दा सारा डेरा कूच करन दे वास्ते तैयार बर तैयार होया। कवि जी अगले अध्याय दा प्रारंभ कर दे। सहज सुभा एक बिचरते खेलत जाहे आखेर कितक कोस पर ग्राम एक बूजत पेत सहेर। ग्रंथाकार भाई संतोख सिंह जी लिखते ने कि सहज सुभा सतगुरु जी विचरदे विचरदे शिकार खेड़दे खेड़दे अगे दी अगे चले गए। काफ़ी कौं दे उत्ते सतगुरु सच्चे पातशाह जी एक पिंड दे लागे पहुँचे ने ते सतगुरु सच्चे पातशाह जी ने उस जगह ते खलो के हुक्म किया। कहिंदे ने नाम ग्राम को कहिया कौन लखो बराड़ बस्त एह जाउण। सतगुरु गोविंद सिंह सच्चे पातशाह जी कहिंदे ने कि जिथे असीं रुके हाँ इस पिंड दा दसो के की नाम है। लखो बराड़ बसत इह जाउण भाव के बहुते सारे जिहड़े बराड़ ने उह रहिंदे ने। हाथ बांध बोले तिस बेरा बंदर नाम ग्राम इस केरा। जिहड़े जानकार सन उन्हां ने हाथ जोड़ के सतगुरां दे चरणां दे विच बेनती कीती कि सच्चे पातशाह जी इस पिंड दा नाम है बंदर। हिंदी दे विच बंदर आख्या जांदा है बांदर नूं, पंजाबी दे विच आपां बांदर कहिंदे आ, हिंदी दे विच बांदर नूं बंदर आख्या जांदा है। सिख ने अर्ज कीती कि सच्चे पातशाह पिंड दा नाम ते बंदर है। सिख बदेशी सुन बिस्माए इन तो अद पुत बाक लाए। ते जड़े विदेशी सन जड़े के सतगुरां दी फौज दे विच परदेसी नौकरी करया करदे सन उह सुन के गल नूं बड़े हैरान होए। कहिंदे ने इन तो अद पुत बाक लाए। सच्चे पातशाह जी ये दसन वालियां ने ते बड़ा अजीब किस्म दा वचन कीता है कि पिंड दा नाम बंदर है। कहां बंदरन ग्राम बसायो बन ब्रिछन बासा जिन पायो। कहिंदे ने सच्चे पातशाह जी आम तौर दे उते पिंड दा नाम ओदे ते रख्या जांदा है जिन्ने पिंड नूं वसाया होवे। आम करके हुण मैं तुहाडे सामने चंद मिंटां दे विच अर्ज कर रहा सी कि गोंदे खत्री दे नाम दे उते पिंड दा निर्माण कीता ते सतगुरु अमरदास सच्चे पातशाह जी ने गोइंदवाल उस पिंड दा नाम रखिया गोंदे दे नाम दे उते। हुण इह कहिंदे ने कि सच्चे पातशाह जी आम तौर दे उते जिहड़ा पिंड नूं वसाउंदा है उहदे नाम दे उते पिंड दा नाम रखिया जांदा है ते सच्चे पातशाह जी इस पिंड दा नाम बांदर रखिया गया। कि सच्चे पातशाह जी बांदरां ने पिंड नूं वसाया ਤਾਂ ਕਿ ਬਾਂਦਰ ਇਸ ਪਿੰਡ ਦਾ ਨਾਮ ਰੱਖਿਆ ਗਿਆ। ਜਿਨ੍ਹਾਂ ਬਾਂਦਰਾਂ ਦਾ ਰੁੱਖਾਂ ਦੇ ਉੱਤੇ ਵਾਸਾ ਹੁੰਦਾ ਹੈ ਕਿ ਸੱਚੇ ਪਾਤਸ਼ਾਹ ਜੀ ਉਹਨਾਂ ਬਾਂਦਰਾਂ ਨੇ ਪਿੰਡ ਦਾ ਨਿਰਮਾਣ ਕੀਤਾ। ਹੁਣ ਜਦੋਂ ਬਾਂਦਰ ਸ਼ਬਦ ਆਇਆ, ਬਾਂਦਰ ਦੀ ਗੱਲ ਆਈ ਤੇ ਮੈਂ ਵੀ ਸੋਚਣ ਲੱਗ ਗਿਆ ਕਿ ਬੜਾ ਅਜੀਬ ਕਿਸਮ ਦਾ ਨਾਂ ਹੈ ਪਿੰਡ ਦਾ। ਮੈਂ ਮਹਾਨ ਕੋਸ਼ ਨੂੰ ਖੋਲਿਆ, ਉੱਥੇ ਦੇਖਿਆ ਬਾਂਦਰ ਦਾ ਅਰਥ ਤੇ ਭਾਈ ਕਾਹਨ ਸਿੰਘ ਜੀ ਨਾਭਾ ਨੇ ਭਾਵੇਂ ਕਿ ਬਾਂਦਰ ਦਾ ਅਰਥ ਬਾਂਦਰ ਵੀ ਕੀਤਾ, ਪਰ ਉਹਨਾਂ ਨੇ ਇੱਕ ਅਰਥ ਇਹ ਵੀ ਕੀਤਾ ਕਿ ਜੱਟਾਂ ਦੀ ਜ਼ਿਮੀਦਾਰਾਂ ਦੀ ਇੱਕ ਬਰਾਦਰੀ ਹੈ, ਇੱਕ ਗੋਤ ਹੈ, ਉਹਦਾ ਨਾਮ ਬਾਂਦਰ ਹੈ। ਜਿਸ ਤਰ੍ਹਾਂ ਕਿਸੇ ਦੀ ਕਿਸੇ ਪ੍ਰਕਾਰ ਦੀ ਗੋਤ ਹੁੰਦੀ ਹੈ, ਕੋਈ ਬਰਾੜ ਹੈ, ਕੋਈ ਗਿੱਲ ਹੈ, ਕੋਈ ਸਿੱਧੂ ਹੈ, ਇਸੇ ਤਰੀਕੇ ਦੇ ਨਾਲ ਨਾਲ ਜਿਹੜੀ ਗੋਤ ਲਾਈ ਜਾਂਦੀ ਹੈ, ਕਈ ਜ਼ਿਮੀਦਾਰਾਂ ਦੀ ਜਿਹੜੀ ਗੋਤ ਹੈ, ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਬਾਂਦਰ ਹੁੰਦੀ ਹੈ। ਇਸ ਕਰਕੇ ਗੋਤ ਦੇ ਨਾਮ ਦੇ ਉੱਤੇ ਹੀ ਪਿੰਡ ਦਾ ਨਿਰਮਾਣ ਕੀਤਾ ਗਿਆ ਸੀ। ਨਾਮਧਾਰੀ ਪੰਥ ਦੇ ਵਿੱਚ ਜਮੀਤ ਸਿੰਘ ਜੀ ਜਿਹੜੇ ਸੰਤ ਹੋਏ ਨੇ ਉਹਨਾਂ ਦਾ ਬੜਾ ਨਾਮ ਹੈ, ਅਤੇ ਆਮ ਕਰਕੇ ਜਮੀਤ ਸਿੰਘ ਜੀ ਗਿੱਲਾਂ ਵਾਲੇ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਕਿਉਂਕਿ ਗਿੱਲ ਉਹਨਾਂ ਦਾ ਪਿੰਡ ਸੀ, ਗਿੱਲਾਂ ਵਾਲਾ ਪਿੰਡ ਸੀ, ਕਿਉਂਕਿ ਉੱਥੇ ਸਾਰੇ ਗਿੱਲ ਬਰਾਦਰੀ ਦੇ ਹੀ ਰਹਿੰਦੇ ਨੇ। ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਐਸੇ ਪਿੰਡ ਨੇ ਜਿਹੜੇ ਕਿ ਸਿਰਫ ਗੋਤਾਂ ਦੇ ਨਾਮ 'ਤੇ ਹੀ ਚੱਲਦੇ ਨੇ। ਮਾਨਾ ਵਾਲਾ ਨਗਰ ਵੀ ਬਹੁਤੇ ਨੇ, ਪਰ ਜਿਸ ਨਗਰ ਨੂੰ ਮੈਂ ਜਾਣਦਾ ਹਾਂ, ਜਿਹੜਾ ਕਿ ਅਜਨਾਲੇ ਦੇ ਲਾਗੇ ਪੈਂਦਾ, ਉਹ ਮਾਨਾ ਵਾਲਾ ਪਿੰਡ ਦਾ ਨਾਮ ਹੈ ਅਤੇ ਮਾਨ ਗੋਤ ਦੇ ਉੱਥੇ ਜੱਟ ਰਹਿੰਦੇ ਨੇ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ, ਉਹਨਾਂ ਨੇ ਸਵਾਲ ਕੀਤਾ ਸਤਿਗੁਰਾਂ ਨੂੰ ਕਿ ਸੱਚੇ ਪਾਤਸ਼ਾਹ, ਬਾਂਦਰਾਂ ਨੇ ਪਿੰਡ ਵਸਾਇਆ, ਇਸ ਪਿੰਡ ਦਾ ਨਾਮ ਬਾਂਦਰ ਕਿਉਂ ਰੱਖਿਆ? ਤਿੰਨ ਤੇ ਸੁਣ ਸਤਿਗੁਰ ਮੁਸਕਾਏ, ਸ੍ਰੀ ਮੁਖ ਤੇ ਪੁਣ ਭੇਦ ਬਤਾਏ। ਜਦੋਂ ਉਹਨਾਂ ਨੇ ਐਸੀ ਗੱਲ ਕੀਤੀ, ਸਤਿਗੁਰੂ ਗੋਬਿੰਦ ਸਿੰਘ ਜੀ ਥੋੜ੍ਹਾ ਜਿਹਾ ਮੁਸਕਰਾਏ ਅਤੇ ਫਿਰ ਆਪਣੇ ਸ੍ਰੀ ਮੁਖ ਤੋਂ ਸਤਿਗੁਰਾਂ ਨੇ ਭੇਦ ਦੱਸਿਆ। ਕਹਿੰਦੇ ਨੇ ਬਾਂਦਰ ਗੋਤ ਨਰਨ ਕੋ ਹੈ, ਗ੍ਰਾਮ ਤੈਨੂੰ ਰਾਹਕ ਕੋ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਿੰਡ ਦੇ ਵਿੱਚ ਤੇ ਰਾਹਕ ਰਹਿੰਦੇ ਨੇ, ਜੱਟ ਜ਼ਿਮੀਦਾਰ ਰਹਿੰਦੇ ਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਜੱਟਾਂ ਦੀ ਗੋਤ ਬਾਂਦਰ ਹੈ, ਇਸ ਕਰਕੇ ਪਿੰਡ ਦਾ ਨਾਮ ਬਾਂਦਰ ਰੱਖਿਆ ਹੈ। ਇਹ ਬਾਂਦਰਾਂ ਨੇ ਪਿੰਡ ਨਹੀਂ ਵਸਾਇਆ, ਇਹ ਮਨੁੱਖਾਂ ਨੇ ਵਸਾਇਆ, ਪਰ ਗੋਤ ਬਾਂਦਰ ਦੇ ਇੱਥੇ ਜੱਟ ਰਹਿੰਦੇ ਨੇ, ਇਸ ਕਰਕੇ ਪਿੰਡ ਦਾ ਨਾਮ ਬਾਂਦਰ। ਹੇਰ ਸਥਾਨ ਕੀਨ ਗੁਰ ਡੇਰਾ, ਉਤਰ ਤੁਰੰਗਣ ਤੇ ਤਿਸ ਬੇਰਾ। ਚੰਗੀ ਜਗ੍ਹਾ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਉੱਥੇ ਡੇਰਾ ਲਾਇਆ। ਸਤਿਗੁਰੂ ਜੀ ਨੇ ਘੋੜੇ ਦੀ ਸਵਾਰੀ ਨੂੰ ਛੱਡਿਆ। ਥਾਣ ਥਾਣ ਪ੍ਰਤਿ ਦਏ ਲਗਾਏ, ਉਤਰੇ ਸਿੰਘ ਲਿਆਏ ਤ੍ਰਿਣ ਜਾਏ। ਥਾਂ ਪਰ ਥਾਂ ਦੇ ਉੱਤੇ ਸਾਰਿਆਂ ਸਿੱਖਾਂ ਨੇ ਵੀ ਆਪਣੇ ਘੋੜਿਆਂ ਨੂੰ ਬੰਨ ਦਿੱਤਾ ਅਤੇ ਫਿਰ ਘੋੜਿਆਂ ਨੂੰ ਘਾਹ ਪੱਠਾ ਚਾਰਨ ਦੇ ਵਾਸਤੇ ਦੂਰੋਂ ਜਾ ਕੇ ਘਾਹ ਲੈ ਕੇ ਆਏ।
ਬਾਂਦਰ ਪੈਂਚ ਤਬੇ ਚੱਲ ਆਏ, ਰਸਤ ਕ੍ਰਿਤ ਆਦਿਕ ਸਭ ਲਿਆਏ।
ਜਦੋਂ ਪਿੰਡ ਦੇ ਵਾਸੀਆਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਪਹੁੰਚੇ ਨੇ ਅਤੇ ਬਾਂਦਰ ਪਿੰਡ ਦੇ ਜਿਹੜੇ ਮੋਤਬੇਰ ਪੰਚ ਆਦਮੀ ਸਨ, ਉਹ ਸਤਿਗੁਰਾਂ ਦੇ ਕੋਲ ਆਏ ਨੇ, ਬਹੁਤੀ ਸਾਰੀ ਉਹਨਾਂ ਨੇ ਰਸਤ ਭੇਟਾ ਰੱਖੀ, ਜਿਹਦੇ ਵਿੱਚ ਘਿਓ ਵੀ ਸ਼ਾਮਲ ਸੀ।
ਤ੍ਰਿਣ ਦਾਣਾ ਕੋਰਨ ਕੋ ਦੀਨ, ਅਸਨ ਜਥਾ ਰੁਚ ਅਚਵਨ ਕੀਨ।
ਉਹਨਾਂ ਨੇ ਘੋੜਿਆਂ ਦੇ ਵਾਸਤੇ ਦਾਣਾ ਪੱਠਾ ਵੀ ਹਾਜ਼ਰ ਕੀਤਾ, ਇਸ ਤੋਂ ਇਲਾਵਾ ਭੋਜਨ ਦੀ ਵੀ ਪੂਰੀ ਤਿਆਰੀ ਕੀਤੀ।
ਰਾਤ ਬਿਤਾਏ ਪਏ ਅਸਵਾਰਾ, ਚੜੇ ਗੁਰੂ ਮਗ ਖਿਲਤ ਸ਼ਿਕਾਰਾ।
ਇੱਕ ਰਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਪਿੰਡ ਦੇ ਵਿੱਚ ਨਿਵਾਸ ਕੀਤਾ। ਜਦੋਂ ਹੀ ਅਗਲਾ ਸਵੇਰਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਪਏ ਨੇ ਅੱਗੇ, ਨਾਲੇ ਸ਼ਿਕਾਰ ਖੇਡਦੇ ਜਾਂਦੇ।
ਪਹੁੰਚ ਗ੍ਰਾਮ ਬਰਗਾੜੀ ਗਏ, ਗੁਰ ਬਿਲੋਕ ਥਾਲੀ ਉਤਰਤ ਪਾਏ।
ਇੱਥੋਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਹੋਰ ਪਿੰਡ ਦੇ ਵਿੱਚ ਜਾ ਪਹੁੰਚੇ ਨੇ, ਜਿਸ ਪਿੰਡ ਦਾ ਨਾਮ ਹੈ ਬਰਗਾੜੀ। ਕੋਟਕਪੂਰੇ ਦੇ ਲਾਗੇ ਹੀ ਇਹ ਪਿੰਡ ਹੈ ਜਿਹਦਾ ਨਾਮ ਹੈ ਬਰਗਾੜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਪਿੰਡ ਦੇ ਵਿੱਚ ਜਾ ਡੇਰਾ ਲਾਇਆ।
ਤਾਂ ਕਪੂਰੇ ਪ੍ਰਾਤਾ ਆਨੰਦ, ਸਾਥ ਕਪੂਰੇ ਬੈਰ ਬਿਲੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਪੂਰੇ ਦਾ ਭਰਾ ਉਸ ਪਿੰਡ ਦੇ ਵਿੱਚ ਰਿਹਾ ਕਰਦਾ ਸੀ, ਪਰ ਆਪਣੇ ਭਰਾ ਕਪੂਰੇ ਦੇ ਨਾਲ ਉਹਦਾ ਬਹੁਤ ਵੱਡਾ ਵੈਰ ਸੀ, ਭਾਵ ਕਿ ਇੱਕ ਦੂਜੇ ਦੇ ਵੈਰੀ ਸਨ।
ਚਾੜਿਓ ਲਰਨ ਕੋ ਨਿਕਸਿਓ ਬਾਹਰ, ਉਤਰੇ ਗੁਰੂ ਸੁਣੇ ਪਿਖ ਜ਼ਾਹਰ।
ਆਪਣੇ ਭਰਾ ਕਪੂਰੇ ਦੇ ਨਾਲ ਟੱਕਰ ਲੈਣ ਦੇ ਵਾਸਤੇ ਇਹ ਜੋ ਇੱਥੇ ਰਹਿਣ ਵਾਲਾ ਸੀ ਕਪੂਰੇ ਦਾ ਭਰਾ, ਇਹ ਲੜਨ ਦੇ ਵਾਸਤੇ ਬਾਹਰ ਨਿਕਲਿਆ ਅਤੇ ਕੀ ਦੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇ ਇੱਥੇ ਹੀ ਇਹਨਾਂ ਦੇ ਪਿੰਡ ਦੇ ਵਿੱਚ ਡੇਰਾ ਲਾਇਆ।
ਹਟਿਓ ਲਰਨ ਤੇ ਦਰਸ਼ਨ ਚਾਹ, ਸੇਵ ਕਰੋ ਚਿਤ ਮਹਿਤ ਮਹਾ।
ਲੜਾਈ ਕਰਨ ਦੇ ਵਾਸਤੇ ਜਾ ਰਿਹਾ ਸੀ, ਪਰ ਜਦੋਂ ਪਤਾ ਲੱਗਾ ਕਿ ਸਤਿਗੁਰੂ ਜੀ ਆਏ ਨੇ ਤੇ ਫਿਰ ਇਹਨੇ ਲੜਾਈ ਵੱਲੋਂ ਟਾਲਾ ਕੀਤਾ ਤੇ ਆਪਣੇ ਮਨ ਦੇ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਉਮੰਗ ਨੂੰ ਧਾਰਨ ਕੀਤਾ। ਸੋਚਣ ਲੱਗਾ ਕਪੂਰੇ ਦਾ ਭਰਾ ਕਿ ਸਤਿਗੁਰੂ ਜੀ ਆਏ ਨੇ, ਇਹ ਮੌਕਾ ਸਤਿਗੁਰਾਂ ਦੀ ਸੇਵਾ ਦਾ ਹੈ, ਲੜਾਈ ਦਾ ਕੀ ਹੈ, ਉਹ ਤੇ ਫਿਰ ਵੀ ਲੜਦੇ ਰਹਿੰਦੇ ਹਾਂ ਤੇ ਫਿਰ ਲੜ ਲਾਂਗੇ। ਇਸ ਵੇਲੇ ਸਤਿਗੁਰਾਂ ਦੀ ਸੇਵਾ ਕਰਨੀ ਚਾਹੀਦੀ ਹੈ, ਲੜਾਈ ਤੋਂ ਟਾਲਾ ਕਰ ਗਿਆ।
ਆਣ ਮਿਲਿਓ ਪਗ ਬੰਧਨ ਠਾਨੀ, ਸਭ ਸੁਧ ਲੇਤ ਖਾਣ ਯਾਰ ਪਾਨੀ।
ਕਪੂਰੇ ਦਾ ਭਰਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ, ਆਣ ਕੇ ਮੱਥਾ ਟੇਕਿਆ, ਦਰਸ਼ਨ ਕੀਤਾ ਤੇ ਖਾਣ ਪੀਣ ਦੀ ਸਾਰੀ ਖਬਰ ਲਈ।
ਤ੍ਰਿਣ ਦਾਨ ਹਿਤ ਹਾਇਨ ਅਨਾਇਓ, ਆਪ ਖਰੇ ਹੋਏ ਸਭਨ ਪੁਚਾਇਓ।
ਘੋੜਿਆਂ ਦੇ ਵਾਸਤੇ ਦਾਣਾ ਪੱਠਾ ਹਾਜ਼ਰ ਕੀਤਾ, ਇਸ ਤੋਂ ਇਲਾਵਾ ਆਪ ਖੜੇ ਹੋ ਕੇ ਉਹਨੇ ਸਾਰਾ ਕੁਝ ਪਹੁੰਚਾਇਆ।
ਪ੍ਰੇਮ ਭਾਵਨਾ ਕਰ ਬਹੁ ਤੇਰੀ, ਸੇਵਾ ਕਰ ਵਿਸਾਲ ਤਿਸ ਬੇਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀ ਪ੍ਰੇਮ ਭਾਵਨਾ ਦੇ ਨਾਲ ਉਹਨੇ ਸਾਰੀ ਸੇਵਾ ਕੀਤੀ ਹੈ, ਬਹੁਤ ਵਿਸ਼ਾਲ ਸੇਵਾ ਕੀਤੀ, ਵੱਡੀ ਸੇਵਾ ਕੀਤੀ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਗਤੇ ਤੋਂ ਨਿਕਲੇ ਨੇ ਅਤੇ ਕਿਸ ਤਰ੍ਹਾਂ ਸਤਿਗੁਰੂ ਜੀ ਬਾਂਦਰ ਪਿੰਡ ਦੇ ਵਿੱਚ ਅਤੇ ਅੱਗੇ ਕਪੂਰੇ ਦੇ ਭਰਾ ਦੇ ਤੱਕ ਪਹੁੰਚੇ, ਇਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰ੍ਹਾਂ ਬਿਆਨ ਕੀਤਾ।
ਉਥੋਂ ਸਤ ਕੋ ਜਾਂ ਇੱਕ ਗ੍ਰਾਮ ਬੈਠੇ, ਫਿਰ ਬਾਂਦਰ ਪਿੰਡ ਨੂੰ ਤਾਰ ਪਾਈ, ਫਿਰ ਜਾ ਬਲਗਾੜੀ ਨਿਵਾਸ ਕੀਤਾ, ਨੰਦੇ ਚੌਧਰੀ ਕਰ ਪਿਆਰ ਪਾਈ। ਚੰਗੀ ਸਤਿਗੁਰਾਂ ਦੀ ਸੇਵਾ ਟਹਿਲ ਕੀਤੀ, ਸਭ ਤਰ੍ਹਾਂ ਹੋ ਕੇ ਹੁਸ਼ਿਆਰ ਪਾਈ। ਏ ਸੀ ਭਰਾ ਕਪੂਰੇ ਦਾ ਜੀ, ਨੇਕ ਵਕਤ ਚੰਗਾ ਮਿਲਣ ਸਾਰ ਪਾਈ। ਸਹਿਣਾ ਸਣੇ ਸਤਿਗੁਰੂ ਠਹਿਰਾ ਲਏ, ਸਹਿਣਾ ਸਣੇ ਸਤਿਗੁਰੂ ਠਹਿਰਾ ਲਏ, ਸਾਰੇ ਹੋ ਕੇ ਮਿੰਨਤਦਾਰ ਪਾਈ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਕਪੂਰੇ ਦਾ ਜਿਹੜਾ ਭਰਾ ਹੈ ਉਹ ਬੜਾ ਨੇਕ ਬਖਤ ਸੀ, ਇਸ ਦਾ ਨਾਮ ਵੀ ਇਸ ਜਗ੍ਹਾ ਦੇ ਉੱਤੇ ਬਿਆਨ ਕੀਤਾ ਹੈ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਕਿ ਜਿਹੜਾ ਕਪੂਰੇ ਦਾ ਭਰਾ ਸੀ ਉਹਦਾ ਨਾਮ ਸੀ ਨੰਦਾ। ਨੰਦੇ ਨੇ ਕਪੂਰੇ ਦੇ ਭਰਾ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰੋਕਿਆ ਅਤੇ ਉਹਨਾਂ ਦੀ ਸੇਵਾ ਕੀਤੀ ਉਹਨਾਂ ਦੇ ਸਾਥੀਆਂ ਦੇ ਸਮੇਤ।
ਸਤਿਗੁਰ ਨਿਕਟ ਆਏ ਕਰ ਬੈਸਾ, ਪਰਖਿਓ ਭਾਉ ਹਿਰਦੈ ਮੈਂ ਜੈਸਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਗੇ ਆ ਕੇ ਨੰਦਾ ਬੈਠਿਆ ਹੈ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਦੇ ਪ੍ਰੇਮ ਭਾਵ ਨੂੰ ਪਰਖਿਆ।
ਕਰ ਆਹਾਰ ਪ੍ਰਭ ਕੋ ਅਚਵਾਇਓ, ਬੈਠਿਓ ਨਿਕਟ ਪ੍ਰਸੰਗ ਬਤਾਇਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤੇ ਨਾਲ ਦੇ ਸਾਥੀਆਂ ਨੂੰ ਭੋਜਨ ਛਕਾਇਆ ਤੇ ਫਿਰ ਲਾਗੇ ਬੈਠ ਕੇ ਆਪਣਾ ਪ੍ਰਸੰਗ ਨੰਦਾ ਕਪੂਰੇ ਦਾ ਭਰਾ ਕਹਿਣ ਲੱਗਾ।
ਹੇ ਪ੍ਰਭ ਚੜਿਓ ਲਰਨ ਕੇ ਕਾਰਨ, ਨਿਕਸਤ ਰਾਵਰ ਕਰੇ ਨਿਹਾਰਨ।
ਕਹਿੰਦਾ ਸੱਚੇ ਪਾਤਸ਼ਾਹ ਜੀ ਮੈਂ ਤੇ ਲੜਾਈ ਕਰਨ ਦੇ ਵਾਸਤੇ ਬਾਹਰ ਨਿਕਲਿਆ ਸੀ, ਪਰ ਸੱਚੇ ਪਾਤਸ਼ਾਹ ਜੀ ਜਦੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਆਏ ਹੋ ਤੇ ਸੱਚੇ ਪਾਤਸ਼ਾਹ ਜੀ ਮੈਂ ਲੜਾਈ ਤੋਂ ਟਾਲਾ ਕਰ ਗਿਆ।
दर्श लाल सा कर हट रहे हो, सुन कर गुरु श्रेह तिस कहे हो।
कहिंदा जी मैं सोचिया कि तुहाडे दर्शन करने चाहिए ने, तुहाडे दर्शनां दी इच्छा नूं तारण करके मैं हट गया। सुन कर गुरु श्रेह तिस करे हो, सतगुरु सच्चे पातशाह जी ने उहदी बेनती नूं सुनिया ते फिर सतगुरु सच्चे पातशाह जी ने नंदे दी सुख दी गल आखी। सतगुरु जी कहिंदे ने शत्रु प्रात को करै चढ़ाई, आन मचावै इहां लड़ाई। सतगुरु गोविंद सिंह जी नंदे नूं कहिंदे ने कि तेरा जिहड़ा शत्रु है, तेरा जिहड़ा वैरी है, भाव के कपूरा, उह सवेर होण दे नाल ही चढ़ाई करके आवेगा ते बहुत वड्डी इत्थे आण के लड़ाई करेगा।
रण कर बे तुम गमनो नाहे, अपर ग्राम के नर सब जाहे।
सतगुरु गोविंद सिंह जी नंदे नूं कहिंदे ने कि तेरे बचा दा मैं तेनूं इक तरीका दसदा हां। सतगुरु जी कहिंदे ने कि कल नूं जदों कपूरा अपने साथियां दे समेत जंग करन दे वास्ते आवेगा ते मैं तेनूं हदायत करदा हां कि रण करन दे वास्ते, जंग लड़न दे वास्ते तूं अग्गे ना जावीं। सतगुरु जी कहिंदे ने कि तेरे पिंड दे जिन्ने वी नाल दे ने उह सारे अग्गे जाण, पर तूं रण भूमि दे विच ना जावीं।
अरे लड़ेंगे हारें नाही, राखें रोक करें बल ताही।
सतगुरु गोविंद सिंह जी कहिंदे ने कि मैं तेनूं ये भरोसा दवाउंदा हाँ कि तेरे वल दे जे अड़के लड़नगे ते कदे भी इन्हां दी हार नहीं होवेगी, पर मैं भी गल तेनूं ध्यान दे नाल समझाउणी चाहुंदा कि तूं रणभूमि दे विच ना जावें, क्योंकि रणभूमि दे विच तेरी खैर नहीं।
जे नहीं भर जो रह सदन में, प्राण बिनासै प्रतिरण में।
नंदे नूं सतगुरु गोविंद सिंह जी कहिंदे ने कि जेकर साडे वर्जन दे बावजूद भी तूं घर दे विच ना रहा, रणभूमि दे विच चलिया गया, ते फिर सतगुरु सच्चे पातशाह जी कहिंदे ने कल दे रण दे विच, कल दे जंग दे विच तेरी मौत होएगी, तूं बच नहीं सकदा। इस करके असीं तैनूं हदायत करदे हां कि रणभूमि दे विच कल नूं ना जावें।
या ते उचित न तो कौ जाना, पुणे लरो कर जुद महाना।
इस करके सतगुरु जी कहिंदे ने कि तेरा कल नूं रणभूमि दे विच जाना योग नहीं होवेगा, फिर कदे समां बणिया ते जदों मर्जी तूं लड़ सकेगा, युद्ध फतेह करेगा, पर कल नूं तूं जंग ना लड़ी। सतगुरु जी कहिंदे ने असीं भविख नूं देख रहे हैं।
फतेह रिपण ते प्राप्त होए, सुनत गुरु ते हरख्यो सोए।
नाल ही सतगुरां ने भी वचन किया कि चिंता ना कर, बिल्कुल भी चिंता ना कर, रणभूमि दे विच तेरी फतेह होवेगी, तेरे तों बगैर तेरे नाल दे जिहड़े साथी ने उही रण नूं जित लैणगे, कपूरे नूं मात देणगे। इस करके सतगुरु सच्चे पातशाह जी कहिंदे ने जंग ना लड़ी।
सुनत गुरु ते हरख्यो सोए,
जदों सतगुरां ने ऐसा वचन किया ते नंदा जिहड़ा कपूरे दा भरा सी उह सतगुरां दे वचन नूं सुण के बड़ा प्रसन्न होया।
बार बार कर कै पग नमो, उठ कर को गम न्यो ते समो।
बार बार सतगुरां दे चरणां दे उते उन्ने नमस्कार कीते ते फिर आग्या लै के अपने घर नूं मुड़ गया।
सुपत जथा सुख रात बिताई, सौच शनान पोर होए आई।
सुख दे नाल सौ के रात नूं बतीत कीता, अगली सवेर होई ते इशनान पानी कीता।
कुछ दल तबै कपूरे केरा, आण सो लरियो शरीके चेरा।
कवि संतोख सिंह जी लिखते ने अगली सवेर उही होया जो सतगुरां ने बयान कीता सी कि थोड़े दल दे समेत कपूरा आण के डट गया है, जिदा के शरीके दा चेड़ा सी, भरा दे नाल ही वैर सी।
सकल ग्राम के वीर पठाए, आप न गयो रहो कर थाए।
जदों कपूरा लड़न दे वास्ते अपने नाल दे साथियां दे नाल पहुंच गया ते सतगुरां दे बचनां नूं याद कीता, नंदे ने अपने नाल दे पिंड दे सारे साथियां नूं अगे भेज दिता, पर आप घर दे विच बैठा रहा ना गया।
कोठे अंतर होए परवेश, ਬੈਠ ਰਹੋ ਕਰ ਮੌਣ ਵਿਸ਼ੇਸ਼।
ਇੱਕ ਕਮਰੇ ਦੇ ਅੰਦਰ ਬੈਠ ਗਿਆ ਹੈ, ਚੁੱਪ ਨੂੰ ਧਾਰਨ ਕਰਕੇ ਮੌਨ ਨੂੰ ਧਾਰਨ ਕੀਤਾ, ਬਾਕੀ ਸਾਰਿਆਂ ਨੂੰ ਭੇਜ ਦਿੱਤਾ, ਪਰ ਸਤਿਗੁਰਾਂ ਦੇ ਬਚਨਾਂ ਨੂੰ ਯਾਦ ਕੀਤਾ ਕਿ ਸਤਿਗੁਰਾਂ ਨੇ ਹੁਕਮ ਕੀਤਾ ਸੀ ਤੂੰ ਨਹੀਂ ਜਾਣਾ, ਇਸ ਕਰਕੇ ਘਰ ਦੇ ਵਿੱਚ ਹੀ ਬੈਠਾ ਰਿਹਾ।
ਵਹਿਰ ਪਰਿਓ ਕਮ ਸਾਣ ਲੜਾਈ, ਜਵਾਲਾ ਬਵਣੇ ਜਾਲ ਚਲਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਹਰ ਵਾਰ ਦੋਵਾਂ ਤਰਫਾਂ ਦਾ ਘਮਸਾਨ ਦਾ ਯੁੱਧ ਹੋਣ ਲੱਗਾ, ਲੜਾਈ ਹੋਣ ਲੱਗੀ, ਬਹੁਤੀਆਂ ਸਾਰੀਆਂ ਬੰਦੂਕਾਂ ਦੋਵਾਂ ਤਰਫਾਂ ਤੋਂ ਚੱਲੀਆਂ।
ਡਰਤ ਸ਼ਰੀਕਨ ਤੇ ਤਿਸ ਦਾਰਾ, ਰਿਸ ਤਰ ਪਤੀ ਸੋ ਨਿਠਰ ਉਠਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਰੀਕਾਂ ਤੋਂ ਬਹੁਤਾ ਜ਼ਿਆਦਾ ਜਿਹੜੀ ਨੰਦੇ ਦੀ ਘਰਵਾਲੀ ਸੀ ਉਹ ਡਰੀ ਤੇ ਗੁੱਸੇ ਨੂੰ ਧਾਰਨ ਕਰਕੇ ਆਪਣੇ ਪਤੀ ਨੰਦੇ ਨੂੰ ਆਣ ਕੇ ਇੰਝ ਕਹਿੰਦੀ ਹੈ,
ਕਹਿੰਦੀ ਹੈ, ਸਿਰ ਕੀ ਪਾਗ ਸ਼ਸਤਰ ਨਿਜ ਸਾਰੇ, ਮੁਝ ਕੋ ਦੇਹੋ ਕਰੋ ਤਨ ਧਾਰੇ।
ਆਪਣੇ ਪਤੀ ਨੰਦੇ ਨੂੰ ਉਹਦੀ ਘਰਵਾਲੀ ਕਹਿੰਦੀ ਹੈ ਕਿ ਸਿਰ ਦੀ ਪੱਗ ਲਾ ਕੇ ਮੈਨੂੰ ਦੇ ਦੇ ਤੇ ਆਪਣੇ ਜਿਹੜੇ ਹਥਿਆਰ ਨੇ ਉਹ ਵੀ ਸਾਰੇ ਦੇ ਸਾਰੇ ਮੈਨੂੰ ਦੇ ਦੇ, ਤਾਂ ਕਿ ਮੈਂ ਹਥਿਆਰਾਂ ਨੂੰ ਤਨ ਦੇ ਉੱਤੇ ਸਰੀਰ ਦੇ ਉੱਤੇ ਧਾਰਨ ਕਰਾਂ ਤੇ ਤੇਰੀ ਇੱਜ਼ਤ ਦੀ ਪੱਗ ਮੈਂ ਸਿਰ ਤੇ ਰੱਖਾਂ।
ਪਹਿਰ ਕਾਗਰੀ ਲੈ ਹੋ ਛਲੋਟੀ, ਦੂਰੋਂ ਬੈਠ ਹੋਏ ਬਾਤ ਨਾ ਖੋਟੀ।
ਕਹਿੰਦੀ ਆਪਣੀ ਪੱਗ ਤੇ ਹਥਿਆਰ ਮੈਨੂੰ ਦੇ ਦੇ, ਉਹਨਾਂ ਨੂੰ ਮੈਂ ਧਾਰਨ ਕਰ ਲੈਂਦੀ ਹਾਂ, ਤੇ ਕਹਿੰਦੀ ਹੈ ਕਿ ਮੇਰੀ ਘੱਗਰੀ ਤੇ ਚੁੰਨੀ ਤੂੰ ਪਹਿਨ ਲੈ, ਪਾਪ ਕੇ ਤੂੰ ਮੇਰਾ ਲਿਬਾਸ ਧਾਰਨ ਕਰ ਲੈ ਤੇ ਮੈਂ ਤੇਰਾ ਲਿਬਾਸ ਧਾਰਨ ਕਰ ਲੈਂਦੀ ਹਾਂ।
ਦੁਰੋਂ ਬੈਠ ਹੋਏ ਬਾਤ ਨਾ ਖੋਟੀ।
ਕਹਿੰਦੀ ਹੈ ਆਪਣੇ ਪਤੀ ਨੂੰ ਕਿ ਘੱਗਰੀ ਪਹਿਨ ਕੇ ਸਿਰ ਦੇ ਉੱਤੇ ਚੁੰਨੀ ਲੈ ਕੇ ਜੇ ਤੂੰ ਘਰ ਦੇ ਵਿੱਚ ਬੈਠਾ ਰਹੇਗਾ ਇਹ ਗੱਲ ਕੋਈ ਖੋਟੀ ਨਹੀਂ ਹੋਵੇਗੀ, ਕਿਉਂਕਿ ਜਨਾਨੀਆਂ ਦਾ ਕੰਮ ਹੈ ਘਰ ਦੇ ਵਿੱਚ ਬਹਿਣਾ। ਤੇ ਕਹਿੰਦੀ ਹੈ ਕਿ ਜੇਕਰ ਤੇਰੀ ਪੱਗ ਬੰਨ ਕੇ ਹਥਿਆਰਾਂ ਨੂੰ ਫੜ ਕੇ ਮੈਂ ਰਣਭੂਮੀ ਦੇ ਵਿੱਚ ਜਾਵਾਂਗੀ, ਇਹ ਪੁਰਖਾਂ ਦਾ ਕੰਮ ਹੁੰਦਾ, ਤੂੰ ਜਨਾਨੀ ਹੈ, ਡਰਪੋਕ ਹੈ, ਘਰ ਦੇ ਵਿੱਚ ਬੈਠ ਜਾ ਤੇ ਮੈਂ ਜਾ ਕੇ ਯੁੱਧ ਲੜਦੇ।
ਆਏ ਸ਼ਰੀਕ ਲੜੇ ਘਰ ਦੁਆਰੇ, ਤੂੰ ਬੈਠਿਓ ਛਪ ਸਦਨ ਮਜਾਰੇ।
ਮੀਣਾ ਮਾਰਦੀ ਹੈ ਕਿ ਜਿਹੜੇ ਸ਼ਰੀਕ ਨੇ ਉਹ ਤੇ ਘਰ ਆਣ ਕੇ ਲੜਾਈ ਕਰ ਰਹੇ ਨੇ ਤੇ ਤੂੰ ਲੁਕ ਕੇ ਕਾਇਰਾਂ ਦੀ ਤਰ੍ਹਾਂ ਘਰ ਦੇ ਵਿੱਚ ਬੈਠਾ ਹੈ।
ਕੁੱਲ ਕੀ ਲਾਜ ਹਾਣ ਕਰ ਬੈਸਾ, ਤਨ ਬਿਹੰਡਣਾ ਹੋਵਤ ਜੈਸਾ।
ਕਹਿੰਦੀ ਹੈ ਨੰਦੇ ਦੀ ਘਰਵਾਲੀ ਕਿ ਕੁੱਲ ਦੀ ਲਾਜ ਮਰਯਾਦਾ ਨੂੰ ਤੂੰ ਤੋੜ ਕੇ ਘਰ ਦੇ ਵਿੱਚ ਬੈਠਾ ਹੈ, ਤੂੰ ਤੇ ਇਸ ਤਰ੍ਹਾਂ ਬੈਠਾ ਹੈ ਕਿ ਜਿਵੇਂ ਤੇਰਾ ਸਰੀਰ ਪੁਰਖ ਦਾ ਨਾ ਹੋਵੇ ਬਿਹੰਡਣੇ ਦਾ ਹੋਵੇ। ਖੁਸਰੇ ਨੂੰ ਆਖਿਆ ਜਾਂਦਾ ਹੈ ਬਹਿੰਡੜਾ, ਤੂੰ ਤੇ ਖੁਸਰਾ ਹੈ, ਤੂੰ ਤੇ ਮਰਦੀ ਨਹੀਂ।
ਇੱਥੇ ਆਦਕ ਨਿਸ਼ਠੁਰ ਜਬ ਕਹਿਓ, ਤ੍ਰਿਆ ਕੋ ਬੋਲ ਨਹੀਂ ਔਰ ਸਹਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਜਦੋਂ ਅਪਮਾਨਜਨਕ ਗੱਲਾਂ ਨੰਦੇ ਦੀ ਘਰਵਾਲੀ ਨੇ ਨੰਦੇ ਨੂੰ ਆਖੀਆਂ ਤੇ ਫਿਰ ਉਹਨਾਂ ਗੱਲਾਂ ਨੂੰ ਸਹਿਣ ਨਾ ਕਰ ਸਕਿਆ, ਮਿਹਣਿਆਂ ਨੂੰ ਨਾ ਜਰ ਸਕਿਆ ਤੇ ਬਹੁਤ ਜ਼ਿਆਦਾ ਮਨ ਦੇ ਵਿੱਚ ਰੋਹ ਵਧਿਆ।
ਸ਼ਸਤਰ ਸਜਾਏ ਤੁਰੰਗਮ ਚੜਿਓ, ਮਚਿਓ ਯੁੱਧ ਰਸ ਬੀਰੇ ਬੜਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਬਚਨ ਕੀਤਾ ਸੀ ਉਸ ਬਚਨ ਨੂੰ ਭੁਲਾ ਦਿੱਤਾ, ਨੰਦੇ ਨੇ ਹਥਿਆਰਾਂ ਨੂੰ ਸਜਾਇਆ, ਘੋੜੇ ਦੀ ਸਵਾਰੀ ਕੀਤੀ ਤੇ ਜਿੱਥੇ ਯੁੱਧ ਹੋ ਰਿਹਾ ਸੀ ਉੱਥੇ ਜਾ ਪਹੁੰਚਿਆ, ਵੀਰਤਾ ਦਾ ਸੂਰਮਤਾਈ ਦਾ ਰਸ ਬੜਾ ਵਧਿਆ।
ਜਾਏ ਲਰਿਓ ਰਣ ਮੈਂ ਹੈ ਫੇਰਾ, ਰਿਪ ਹਲਾਏ ਹੇਲਾ ਬੜ ਗੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਣਭੂਮੀ ਦੇ ਵਿੱਚ ਜਾ ਕੇ ਲੜਿਆ, ਘੋੜੇ ਨੂੰ ਇੱਧਰ ਉੱਧਰ ਬੜਾ ਦੌੜਾਇਆ ਤੇ ਵੈਰੀਆਂ ਦੀ ਸੈਨਾ ਦੇ ਵਿੱਚ ਹਲਚਲੀ ਮਚਾ ਦਿੱਤੀ।
ਦੀਏ ਪਲਾਏ ਦੂਰ ਲੱਗ ਗਏ, ਠਹਿਰ ਅਰੇ ਅਰ ਤੀਰਜ ਕੀਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੰਦੇ ਨੇ ਆਪਣੇ ਵੈਰੀਆਂ ਨੂੰ ਦੂਰ ਤੱਕ ਖਦੇੜ ਦਿੱਤਾ, ਪਿੱਛੇ ਧਕੇਲ ਦਿੱਤਾ, ਠਹਿਰ ਅਰੇ ਅਰ ਤੀਰਜ ਕੀਏ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਵੀ ਜਿਹੜੇ ਥੋੜੇ ਵੈਰੀ ਸਨ ਉਹਨਾਂ ਨੇ ਧੀਰੇ ਨੂੰ ਧਾਰਨ ਕੀਤਾ ਤੇ ਉਹ ਦੌੜੇ ਨੇ।
ਤਾਜੇ ਤੁਫੰਗ ਪੌਂਜੇ ਇੱਕ ਸੰਗ, ਗੁਲਕਾਂ ਲੱਗੀ ਬੇਗ ਤੇ ਅੰਗ।
ਵੈਰੀਆਂ ਦੇ ਵੱਲੋਂ ਕਪੂਰੇ ਦੇ ਵੱਲੋਂ ਬਹੁਤੀਆਂ ਸਾਰੀਆਂ ਜਿਹੜੀਆਂ ਬੰਦੂਕਾਂ ਦੀਆਂ ਗੋਲੀਆਂ ਸਨ ਇੱਕੋ ਵਾਰੀ ਚਲਾਈਆਂ ਗਈਆਂ, ਜਿਨ੍ਹਾਂ ਦੇ ਵਿੱਚੋਂ ਬਹੁਤੀਆਂ ਸਾਰੀਆਂ ਗੋਲੀਆਂ ਆਣ ਕੇ ਤਿੱਖੇ ਵੇਗ ਦੇ ਨਾਲ ਇਸ ਨੰਦੇ ਦੇ ਅੰਗਾਂ ਦੇ ਵਿੱਚ ਆਣ ਖੁਭੀਆਂ।
ਗੇਰੇ ਉਹ ਮ੍ਰਿਤਕ ਵਹਿ ਕੇ ਤਤਕਾਲ ਲਿਆਇਓ ਠਾਏ ਗਾਮ ਮੈਂ ਡਾਲਾ।
ਮਰ ਗਿਆ ਗੋਲੀਆਂ ਦੇ ਨਾਲ ਨੰਦਾ, ਤਤਕਾਲ ਹੀ ਨਾਲ ਦੇ ਸਾਥੀਆਂ ਨੇ ਚੁੱਕ ਕੇ ਉਸ ਨੂੰ ਪਿੰਡ ਦੇ ਵਿੱਚ ਲੈ ਆਂਦਾ।
ਇੱਕ ਸਨ ਬੰਦੀ ਤਿਸ ਕੋ ਤਾਇਓ ਸਿਮਰਤ ਬਾਕ ਗੁਰੂ ਟਿਗ ਆਇਓ।
ਨੰਦੇ ਚੌਧਰੀ ਦਾ ਇੱਕ ਕੋਈ ਰਿਸ਼ਤੇਦਾਰ ਸੀ, ਸੰਬੰਧੀ ਸੀ, ਉਹ ਦੌੜਦਾ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਆਇਆ ਹੈ, ਕਿਉਂਕਿ ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਕ ਨੂੰ ਯਾਦ ਕੀਤਾ ਕਿ ਜੋ ਵਾਕ ਕੱਲ੍ਹ ਸਤਿਗੁਰਾਂ ਨੇ ਕੀਤਾ ਸੀ ਨੰਦੇ ਦੀ ਬਾਬਤ ਕਿ ਰਣ ਭੂਮੀ ਦੇ ਵਿੱਚ ਨਾ ਜਾਵੇ, ਜੇ ਜਾਵੇਗਾ ਮੌਤ ਹੋਵੇਗੀ। ਉਹਨੇ ਗੱਲ ਨੂੰ ਯਾਦ ਕੀਤਾ ਅਤੇ ਸਤਿਗੁਰਾਂ ਦੇ ਕੋਲ ਪਹੁੰਚੇ।
ਬੋਲਿਓ ਹੱਥ ਜੋਰ ਕਰ ਸੋਏ ਮਰਿਓ ਚੌਧਰੀ ਵਰਜਿਓ ਜੋਏ।
ਹੱਥ ਜੋੜ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਉਸ ਨੇ ਅਰਜ਼ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਜਿਸ ਨੰਦੇ ਚੌਧਰੀ ਨੂੰ ਤੁਸੀਂ ਵਰਜਿਆ ਸੀ ਉਹ ਸੱਚੇ ਪਾਤਸ਼ਾਹ ਜੀ ਹੁਣੇ ਮਰ ਗਿਆ।
ਰਾਵਰ ਬਚਨ ਮਾਨ ਨਹੀਂ ਰਹਿਓ ਨਿਕਸਿਓ ਲਰਨ ਨਿਠੁਰ ਤ੍ਰਿਆ ਕਹਿਓ।
ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਤੁਹਾਡੇ ਬਚਨ ਨੂੰ ਉਹਨੇ ਭੁਲਾ ਦਿੱਤਾ, ਰਣ ਭੂਮੀ ਦੇ ਵਿੱਚ ਚਲਿਆ ਗਿਆ ਅਤੇ ਸੱਚੇ ਪਾਤਸ਼ਾਹ ਜੀ ਉਹਦੀ ਮੌਤ ਹੋ ਗਈ। ਸਤਿਗੁਰੂ ਜੀ ਕਹਿੰਦੇ ਨੇ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਰਣ ਭੂਮੀ ਦੇ ਵਿੱਚ ਨਾ ਜਾਵੇ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਹੁਕਮ ਦੀ ਅਦੂਲੀ ਕਰਕੇ ਕਿਉਂ ਗਿਆ ਰਣ ਭੂਮੀ ਦੇ ਵਿੱਚ। ਅੱਗੋਂ ਕਹਿੰਦਾ ਜੀ ਨਿਠਰ ਤ੍ਰਿਆ ਨੇ ਕਹਿਓ, ਸੱਚੇ ਪਾਤਸ਼ਾਹ ਜੀ ਜਾਣਾ ਤਾਂ ਨਹੀਂ ਸੀ ਉਸਨੇ, ਘਰ ਦੇ ਵਿੱਚ ਬੈਠਾ ਹੋਇਆ ਸੀ, ਪਰ ਸੱਚੇ ਪਾਤਸ਼ਾਹ ਜੀ ਉਹਦੀ ਘਰਵਾਲੀ ਨੇ ਬੜੇ ਅਯੋਗ ਸ਼ਬਦਾਂ ਦਾ ਪ੍ਰਯੋਗ ਕੀਤਾ ਅਤੇ ਰੋਹ ਦੇ ਵਿੱਚ ਆਣ ਕੇ ਉਹ ਚਲਿਆ ਗਿਆ।
ਸ੍ਰੀ ਗੁਰ ਪਾਖਿਓ ਮਰਿਓ ਨਾ ਸੋਏ ਸੁਣ ਸੋ ਕਹੇ ਗਇਓ ਮ੍ਰਿਤ ਹੋਏ।
ਸਤਿਗੁਰੂ ਜੀ ਕਹਿੰਦੇ ਨੇ ਜੇ ਨੰਦੇ ਨੇ ਸਾਡੇ ਹੁਕਮ ਨੂੰ ਮੰਨਿਆ, ਪਹਿਲਾਂ ਨਹੀਂ ਗਿਆ, ਅਤੇ ਸਤਿਗੁਰੂ ਜੀ ਕਹਿੰਦੇ ਨੇ ਫੇਰ ਨਹੀਂ ਮਰਿਆ, ਮਰਿਓ ਨਾ ਸੋਏ, ਸਤਿਗੁਰੂ ਜੀ ਕਹਿੰਦੇ ਨੇ ਨਹੀਂ ਮਰਿਆ, ਸੁਣ ਸੋ ਕਹੇ ਗਇਓ ਮ੍ਰਿਤ ਹੋਏ। ਕਹਿੰਦਾ ਨਹੀਂ ਸੱਚੇ ਪਾਤਸ਼ਾਹ ਜੀ, ਉਹ ਤੇ ਮਰ ਗਿਆ, ਤੁਸੀਂ ਕਿਸ ਤਰ੍ਹਾਂ ਦਾ ਬਚਨ ਕਹਿ ਰਹੇ ਹੋ ਕਿ ਨਹੀਂ ਮਰਿਆ।
ਪੁਣ ਗੁਰ ਪਾਣਿਓ ਨਹੀਂ ਮ੍ਰਿਤ ਹੋਆ।
ਸਤਿਗੁਰਾਂ ਨੇ ਦੁਬਾਰਾ ਉਸ ਸੰਬੰਧੀ ਨੂੰ ਜੋ ਕਿ ਨੰਦੇ ਦਾ ਰਿਸ਼ਤੇਦਾਰ ਹੈ ਉਹਨੂੰ ਆਖਿਆ ਨਹੀਂ ਮ੍ਰਿਤ ਪਇਓ। ਸਤਿਗੁਰੂ ਜੀ ਕਹਿੰਦੇ ਨੇ ਨਹੀਂ, ਅਜੇ ਨਹੀਂ ਮਰਿਆ ਨੰਦਾ ਚੌਧਰੀ, ਸੁਣ ਸੋ ਕਹਿ ਮਰਿਓ ਦ੍ਰਿਗ ਜੋਵਾ। ਅਤੇ ਦੂਜੀ ਵਾਰੀ ਫਿਰ ਕਹਿੰਦਾ ਸੱਚੇ ਪਾਤਸ਼ਾਹ ਜੀ ਇਹ ਕਿਸ ਤਰ੍ਹਾਂ ਹੋ ਸਕਦਾ, ਮੈਂ ਆਪਣੀ ਅੱਖਾਂ ਦੇ ਨਾਲ ਉਸ ਨੂੰ ਦੇਖ ਕੇ ਆਇਆ, ਸੱਚੇ ਪਾਤਸ਼ਾਹ ਜੀ ਚੌਧਰੀ ਨਹੀਂ ਰਿਹਾ, ਨੰਦਾ ਮਰ ਗਿਆ।
ਤ੍ਰਿਤੀ ਬਾਰ ਗੁਰ ਬਹੁਰ ਬਖਾਨਾ ਨਹੀਂ ਚੌਧਰੀ ਤਿਆਗੇ ਪ੍ਰਾਣਾ।
ਤੀਜੀ ਵਾਰੀ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਕਹਿੰਦੇ ਨੇ ਨਹੀਂ ਚੌਧਰੀ ਤਿਆਗੇ ਪ੍ਰਾਣਾ। ਸਤਿਗੁਰੂ ਜੀ ਕਹਿੰਦੇ ਨੇ ਕਿ ਨੰਦੇ ਚੌਧਰੀ ਨੇ ਆਪਣੇ ਪ੍ਰਾਣਾਂ ਨੂੰ ਨਹੀਂ ਤਿਆਗਿਆ, ਸਤਿਗੁਰੂ ਜੀ ਕਹਿੰਦੇ ਨੇ ਅਜੇ ਨਹੀਂ ਮਰਿਆ।
ਸੋ ਬੋਲਿਓ ਨਿਸਚੈ ਮ੍ਰਿਤ ਪਾਈ ਤੀਨ ਬਾਰ ਗੁਰ ਗਿਰਾ ਹਟਾਈ।
ਤੀਜੀ ਵਾਰੀ ਵੀ ਉਸਨੇ ਅੱਗੋਂ ਕਹਿ ਦਿੱਤਾ, ਕਹਿੰਦਾ ਨਹੀਂ ਸੱਚੇ ਪਾਤਸ਼ਾਹ ਜੀ, ਨਿਸ਼ਚਿਤ ਰੂਪ ਦੇ ਵਿੱਚ ਉਹਦੀ ਮੌਤ ਹੋ ਚੁੱਕੀ ਹੈ, ਨੰਦਾ ਚੌਧਰੀ ਮਰ ਚੁੱਕਾ ਹੈ, ਮੈਂ ਦੇਖ ਕੇ ਆਇਆ। ਤਿੰਨ ਵਾਰ ਸਤਿਗੁਰਾਂ ਨੇ ਬਚਨ ਕੀਤਾ ਕਿ ਨਹੀਂ ਮਰਿਆ, ਪਰ ਵਾਰ ਵਾਰ ਉਹਨੇ ਇਸੇ ਗੱਲ ਦੇ ਵਿੱਚ ਸ਼ਾਦੀ ਭਰੀ ਹੈ ਕਿ ਨਹੀਂ ਸੱਚੇ ਪਾਤਸ਼ਾਹ ਮਰ ਗਿਆ।
ਸੁਣ ਪ੍ਰਭ ਮੁਸ਼ਟ ਖੋਲ ਕਰ ਪਾਖਾ ਤਿਸ ਕੋ ਪੌਰ ਹਮੋ ਗਹਿ ਰਾਖਾ।
ਜਦੋਂ ਤੀਜਾ ਵੀ ਬਚਨ ਮੋੜ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਮੁੱਠੀ ਨੂੰ ਘੁੱਟ ਕੇ ਬੰਦ ਕੀਤਾ ਹੋਇਆ ਸੀ, ਜਦੋਂ ਤੀਜਾ ਬਚਨ ਵੀ ਠੁਕਰਾ ਦਿੱਤਾ ਤੇ ਸਤਿਗੁਰਾਂ ਨੇ ਉਹਦੇ ਦੇਖਦਿਆਂ ਹੀ ਮੁੱਠੀ ਨੂੰ ਖੋਲਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਤਿਸ ਕੋ ਪੌਰ ਹਮੋ ਗਹਿ ਰਾਖਾ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹਦੀ ਜਿਹੜੀ ਜੀਵ ਆਤਮਾ ਹੈ ਉਹਨੂੰ ਆਪਣੀ ਮੁੱਠੀ ਦੇ ਵਿੱਚ ਅਸੀਂ ਘੁੱਟ ਕੇ ਫੜਿਆ ਹੋਇਆ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਅਸੀਂ ਮੁੱਠੀ ਨਹੀਂ ਸਾਂ ਖੋਲ੍ਹਦੇ ਉਹਨਾਂ ਚਿਰ ਉਹਦੀ ਮੌਤ ਕਿਵੇਂ ਹੋ ਸਕਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਤਾਂ ਉਹਦੀ ਜੀਵ ਆਤਮਾ ਨੂੰ ਫੜ ਕੇ ਰੱਖਿਆ ਸੀ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਚੰਗਾ ਨਹੀਂ ਕੀਤਾ।
ਕਹਿੰਦੇ ਨੇ ਨਹੀਂ ਬਚ ਮਾਨਾ
ਸੋ ਅਬ ਛੋਰਾ ਨਾਹਿਤ ਜੀਵ ਉਠਤ ਜੁਤ ਜੋਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਬਚਨ ਨਹੀਂ ਮੰਨਿਆ, ਇਸ ਕਰਕੇ ਆਪਣੀ ਮੁੱਠੀ ਨੂੰ ਅਸੀਂ ਖੋਲ੍ਹ ਦਿੱਤਾ, ਉਹਦੀ ਜੀਵ ਆਤਮਾ ਨੂੰ ਆਜ਼ਾਦ ਕਰ ਦਿੱਤਾ, ਉਹ ਇਸ ਕਰਕੇ ਮਰ ਗਿਆ। ਜੇਕਰ ਐਸਾ ਨਾ ਹੁੰਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਉਸੇ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਉਹ ਜਿਉਂਦਾ ਹੋ ਕੇ ਉੱਠ ਜਾਂਦਾ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਬਚਨ ਮੋੜ ਦਿੱਤਾ, ਇਸ ਕਰਕੇ ਹੁਣ ਜ਼ਰੂਰ ਮਰ ਗਿਆ ਪਰ ਅਜੇ ਤੱਕ ਨਹੀਂ ਸੀ ਮਰਿਆ।
ਨਿਜ ਮੁਸ਼ਟੀ ਮੈਂ ਰਾਖਿਓ ਰੋਕ, ਹਿਤ ਜਿਵਾਏ ਬੇ ਕਰਨ ਅਸ਼ੋਕ।
ਸਤਿਗੁਰੂ ਜੀ ਕਹਿੰਦੇ ਨੇ ਕਿ ਭਾਵੇਂ ਨੰਦੇ ਚੌਧਰੀ ਦੇ ਸਰੀਰ ਦੇ ਵਿੱਚੋਂ ਉਹਦੀ ਜੀਵ ਆਤਮਾ ਨਿਕਲ ਗਈ ਸੀ, ਉਹਦੇ ਪ੍ਰਾਣ ਨਿਕਲ ਗਏ ਸੀ, ਪਰ ਤਾਂ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਜੀਵ ਆਤਮਾ ਨੂੰ ਅਸੀਂ ਆਪਣੀ ਮੁੱਠੀ ਦੇ ਵਿੱਚ ਬੰਦ ਕਰਕੇ ਰੱਖਿਆ ਸੀ, ਜਦੋਂ ਸਾਡਾ ਚਿੱਤ ਕਰਦਾ ਅਸੀਂ ਵਾਪਸ ਜੀਵ ਆਤਮਾ ਉਹਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰਾ ਦਿੰਦੇ, ਉਹਨੂੰ ਜਿਉਂਦਾ ਕਰ ਦਿੰਦੇ, ਅਸ਼ੋਕ ਕਰ ਦਿੰਦੇ, ਦੁੱਖਾਂ ਤੋਂ ਰਹਿਤ ਕਰ ਦਿੰਦੇ, ਪਰ ਸਤਿਗੁਰੂ ਜੀ ਕਹਿੰਦੇ ਨੇ ਤੂੰ ਬਚਨ ਨਹੀਂ ਮੰਨਿਆ, ਅਸੀਂ ਮੁੱਠੀ ਖੋਲ੍ਹ ਦਿੱਤੀ ਹੈ ਅਤੇ ਹੁਣ ਉਹ ਜੀਵ ਆਤਮਾ ਚਲੇ ਗਏ ਹੈ, ਪ੍ਰਾਣ ਪੰਖੇਰੂ ਉੱਡ ਗਏ ਨੇ, ਹੁਣ ਨਹੀਂ ਵਾਪਸ ਪੈਣਗੇ।
ਸਤ ਬਚਨ ਤੇ ਕਿਉਂ ਨਹੀਂ ਮਾਨਿਓ, ਮਾਰਿਓ ਜਿਵਾਵਤ ਸੋ ਤੈ ਹਾਨਿਓ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਫਸੋਸ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਮੇਰੇ ਬਚਨ ਕਰਨ ਦੇ ਉੱਤੇ ਤੂੰ ਸੱਤ ਬਚਨ ਨਹੀਂ ਆਖਿਆ। ਸੱਤ ਬਚਨ ਦਾ ਭਾਵ ਹੁੰਦਾ ਸੱਚੇ ਪਾਤਸ਼ਾਹ, ਜਿਵੇਂ ਤੁਸੀਂ ਕਹਿੰਦੇ ਹੋ ਇਵੇਂ ਠੀਕ ਹੈ, ਸੱਤ ਬਚਨ। ਇਸੇ ਕਰਕੇ ਜਦੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਵੀ ਸਿੱਖ ਨੂੰ ਹੁਕਮ ਕਰਦੇ ਨੇ, ਆਮ ਤੌਰ ਦੇ ਉੱਤੇ ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਆਖਿਆ ਜਾਂਦਾ ਹੈ ਸੱਤ ਬਚਨ। ਇਸੇ ਤਰ੍ਹਾਂ ਹੋਵੇਗਾ, ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਤੁਸੀਂ ਫਰਮਾਨ ਕੀਤਾ ਹੈ, ਸਤਿਗੁਰੂ ਜੀ ਕਹਿੰਦੇ ਨੇ ਮੈਂ ਤੈਨੂੰ ਤਿੰਨ ਵਾਰੀ ਆਖਿਆ ਕਿ ਮਰਿਆ ਨਹੀਂ, ਤੂੰ ਅੱਗੋਂ ਸੱਤ ਬਚਨ ਨਹੀਂ ਆਖਿਆ ਕਿ ਠੀਕ ਹੈ ਸੱਚੇ ਪਾਤਸ਼ਾਹ ਨਹੀਂ ਮਰਿਆ। ਮੈਂ ਤਿੰਨ ਵਾਰੀ ਆਖਿਆ, ਤਿੰਨੇ ਵਾਰੀ ਤੂੰ ਜਵਾਬ ਦਿੱਤਾ ਨਹੀਂ ਸੱਚੇ ਪਾਤਸ਼ਾਹ ਮਰ ਗਿਆ, ਮੈਂ ਆਪਣੀ ਅੱਖਾਂ ਦੇ ਨਾਲ ਦੇਖ ਕੇ ਆਇਆ। ਸਤਿਗੁਰੂ ਜੀ ਕਹਿੰਦੇ ਨੇ ਜੇਕਰ ਸੱਤ ਬਚਨ ਕਹਿੰਦਾ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਮਰਿਓ ਜਵਾਬਤ, ਮੈਂ ਮਰੇ ਹੋਏ ਨੂੰ ਜਵਾਬ ਦੇਣਾ ਸੀ, ਜਿੰਦਾ ਕਰ ਦੇਣਾ ਸੀ, ਪਰ ਜੇ ਤੂੰ ਸੱਤ ਬਚਨ ਕਹਿੰਦਾ, ਪਰ ਕਹਿੰਦੇ ਨੇ ਸੋ ਤੈ ਹਣਿਓ। ਸਤਿਗੁਰੂ ਜੀ ਕਹਿੰਦੇ ਨੇ ਕਿਸੇ ਨੇ ਨਹੀਂ ਮਾਰਿਆ ਉਹਨੂੰ, ਤੂੰ ਮਾਰ ਦਿੱਤਾ ਹੈ ਜਿਹੜਾ ਕਿ ਉਹਦਾ ਕਰੀਬੀ ਰਿਸ਼ਤੇਦਾਰ ਹੈ, ਅਜੇ ਤੱਕ ਨਹੀਂ ਸੀ ਮਰਿਆ ਪਰ ਤੇਰੀਆਂ ਐਸੀਆਂ ਗੱਲਾਂ ਕਰਨ ਦੇ ਨਾਲ ਹੁਣ ਜ਼ਰੂਰ ਮਰ ਗਏ।
ਰੁਦਤ ਗਾਇਓ ਮਿਲਕੀਨ ਸਦਾ, ਪਾਇਓ ਚੌਧਰੀ ਤਤਸ਼ਨ ਸਵਾਹ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੋਂਦਾ ਕਰਲਾਉਂਦਾ ਹੋਇਆ ਉਹ ਰਿਸ਼ਤੇਦਾਰ ਚੌਧਰੀ ਦਾ ਨੰਦੇ ਦਾ ਘਰ ਦੇ ਵਿੱਚ ਜਾ ਪਹੁੰਚਿਆ, ਜਾ ਕੇ ਨੰਦੇ ਚੌਧਰੀ ਦੇ ਸਰੀਰ ਦਾ ਸੰਸਕਾਰ ਕੀਤਾ, ਤਤ ਛਿਨ ਹੀ ਨੰਦੇ ਚੌਧਰੀ ਦਾ ਸਰੀਰ ਸਵਾਹ ਦੀ ਢੇਰੀ ਬਣ ਗਿਆ।
ਪੌਣ ਸਿਰੀ ਪ੍ਰਭ ਤਿਆਰੀ ਕਰਵਾਈ, ਅਡਾਰੇ ਜ਼ੀਨ ਹਯਨ ਸਮੁਦਾਈ।
ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਅੱਗੇ ਜਾਣ ਦੀ ਤਿਆਰੀ ਕੀਤੀ ਹੈ, ਸਾਰਿਆਂ ਘੋੜਿਆਂ ਦੇ ਉੱਤੇ ਕਾਠੀਆਂ ਕੱਸ ਦਿੱਤੀਆਂ ਗਈਆਂ।
ਕਾਰੇ ਉਹ ਕੂਚ ਚੱਲ ਪਾਰੇ ਅਗੇਰੇ, ਕਿਤਕ ਕੋਸ ਉਲੰਘੇ ਤਿਸ ਬੇਰੇ।
ਸਤਿਗੁਰਾਂ ਨੇ ਕੂਚ ਕੀਤਾ ਹੈ, ਪ੍ਰਸਥਾਨ ਕੀਤਾ ਹੈ ਅੱਗੇ ਨੂੰ, ਕਾਫੀ ਕੋਹਾਂ ਦੀ ਦੂਰੀ ਨੂੰ ਸਤਿਗੁਰੂ ਜੀ ਤੈਅ ਕਰ ਗਏ।
ਬਹਿ ਵਲ ਤੇ ਸਿਉ ਰਾਸੀ ਨਾਮੂ, ਕਰੇ ਬਿਲੋਕਣ ਜਾਵੇ ਗ੍ਰਾਮੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬਹਿਵਲ ਪਿੰਡ ਤੋਂ ਅੱਗੇ ਲੰਘੇ ਨੇ, ਸਿਉ ਰਾਸੀ ਨਾਮ ਦਾ ਜਿਹੜਾ ਪਿੰਡ ਸੀ ਉਹਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੰਘ ਗਏ। ਕਈ ਕਈ ਇਤਿਹਾਸਕਾਰਾਂ ਨੇ ਸਿਉ ਰਾਸੀ ਦੀ ਜਗ੍ਹਾ ਦੇ ਉੱਤੇ ਸਿਉ ਰਾਮੀ ਵੀ ਪਿੰਡ ਦਾ ਨਾਮ ਲਿਖਿਆ ਹੋਇਆ।
ਕਰੇ ਬਿਲੋਕਣ ਜਾਵੇ ਗ੍ਰਾਮੋ, ਇਹਨਾਂ ਦੋਵਾਂ ਪਿੰਡਾਂ ਨੂੰ ਸਤਿਗੁਰਾਂ ਨੇ ਦੇਖਿਆ।
ਡੇਰਾ ਕਰਤ ਪਾਏ ਸ਼ੁਭ ਥਾਨ, ਸਣੇ ਸਣੇ ਪਹੁੰਚੇ ਸਭ ਆਣ।
ਸਣੇ ਸਣੇ ਪਹੁੰਚੇ ਸਭ ਆਣ, ਹੌਲੀ ਹੌਲੀ ਬਹੁਤੇ ਸਾਰੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਇਕੱਠੇ ਹੋਏ।
ਪਹਿਰ ਤੀਸਰਾ ਦਿਨ ਕੋ ਪਯੋ, ਮਾਦਕ ਤਬ ਅਨਾਇ ਛਕ ਲਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦਿਨ ਦਾ ਤੀਸਰਾ ਪਹਿਰ ਆਇਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁੱਖੇ ਦੀ ਸ਼ਰਦਾਈ ਰਗੜ ਕੇ ਛਕੀ।
ਦੋਦੇ ਵਾਲ ਤਾਲ ਕੋ ਨਾਮੂ, ਤਿਸ ਮੈਂ ਸੁਣ ਜਲ ਕੋ ਅਬੀਰਾਮੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਦੇ ਵਾਲ ਇੱਕ ਲਾਗੇ ਹੀ ਤਲਾਬ ਸੀ, ਉਹਦਾ ਨਾਮ ਸੀ। ਤਿਸ ਮੈਂ ਸੁਣ ਜਲ ਕੋ ਅਬਰਾਮੋ। ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਖਬਰ ਮਿਲੀ ਕਿ ਜਿਹੜਾ ਦੋਦੇ ਵਾਲ ਤਲਾਬ ਹੈ ਉਹਦਾ ਪਾਣੀ ਬੜਾ ਸਵੱਛ ਹੈ। ਹੇਤ ਸੁਚੇਤੇ ਤਿਸ ਟਿਗ ਗਏ, ਸੋਚ ਇਸ਼ਨਾਨ ਤਹਾਂ ਕਰ ਲਏ। ਸਤਿਗੁਰੂ ਜੀ ਉਸ ਤਲਾਬ ਦੇ ਕਿਨਾਰੇ ਦੇ ਉੱਤੇ ਜਾ ਪਹੁੰਚੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨਿਰਮਲ ਜਲ ਦੇ ਨਾਲ ਇਸ਼ਨਾਨ ਕੀਤਾ। ਏਕ ਸ਼ਹੀਦ ਤੁਰਕ ਤਬ ਆਵਾ, ਸ਼ਮਸ ਸੇਤ ਸੇਤੈ ਪਹਿਰਾਵਾ। ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਸ਼ਹੀਦ ਪਹੁੰਚ ਗਿਆ ਜਿਹੜਾ ਕਿ ਤੁਰਕ ਸੀ। ਸ਼ਮਸ ਸੇਤ ਸੇਤੈ ਪਹਿਰਾਵਾ, ਭਾਵ ਕਿ ਉਹਦਾ ਦਾੜਾ ਵੀ ਚਿੱਟਾ ਸੀ ਅਤੇ ਸਾਰੇ ਦਾ ਸਾਰਾ ਪਹਿਰਾਵਾ ਵੀ ਬਿਲਕੁਲ ਚਿੱਟਾ ਸੀ, ਜਿਹੜਾ ਉਹ ਤੁਰਕ ਸ਼ਹੀਦ ਸੀ। ਸਿਰ ਸਤਰੋਵਰ ਦੀਰਘ ਖਰਿਓ, ਚਿਰੰਕਾਲ ਤੇ ਬਾਸਾ ਕਰਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਲਾਬ ਦੇ ਕਿਨਾਰੇ ਦੇ ਉੱਤੇ ਇੱਕ ਬਹੁਤ ਵੱਡਾ ਸ਼ਰੀਂਦਾ ਰੁੱਖ ਖਲੋਤਾ ਸੀ। ਬਹੁਤ ਚਿਰ ਤੋਂ ਉਹ ਜਿਹੜਾ ਤੁਰਕ ਸ਼ਹੀਦ ਹੈ ਉਹਦੇ ਵਿੱਚ ਹੀ ਵਾਸਾ ਕਰ ਰਿਹਾ ਸੀ। ਹੱਥ ਜੋਰ ਪਗ ਸੀਸ ਨਿਵਾਇਓ, ਤਹਿ ਤੇ ਨਿਕਸ ਗੁਰੂ ਟਿਗ ਆਇਓ। ਸ਼ਰੀਰ ਦੇ ਰੁੱਖ ਦੇ ਵਿੱਚੋਂ ਨਿਕਲ ਕੇ ਉਹ ਸਤਿਗੁਰਾਂ ਦੇ ਲਾਗੇ ਪਹੁੰਚਿਆ। ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਉਹਨੇ ਸਿਰ ਨਵਾਇਆ। ਹੁਣ ਇਹ ਭਾਵੇਂ ਕਿ ਸ਼ਹੀਦ ਹੈ, ਸਤਿਗੁਰਾਂ ਨੂੰ ਤੇ ਦਿਖਾਈ ਦੇਣਾ ਸੀ, ਪਰ ਕਵੀ ਜੀ ਲਿਖਦੇ ਨੇ ਬਾਕੀ ਨਾਲ ਦੇ ਜਿੰਨੇ ਵੀ ਸਿੰਘ ਸਨ ਉਹਨਾਂ ਨੂੰ ਵੀ ਇਸਨੇ ਦਿਖਾਈ ਦਿੱਤੀ, ਭਾਵ ਕਿ ਸਾਰਿਆਂ ਨੂੰ ਦਿਸਿਆ। ਤਿਸ ਕੋ ਦੇਖ ਗੁਰੂ ਬਚ ਕੀਆ, ਰਾਜ਼ੀ ਹੈ ਹੁਸੈਨ ਖਾਮੀਆ। ਉਸ ਸ਼ਹੀਦ ਨੂੰ ਦੇਖ ਕੇ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਨੇ ਰਾਜ਼ੀ ਹੈ ਹੁਸੈਨ ਖਾਮੀਆ। ਹੇ ਹੁਸੈਨ ਖਾਮੀਆ, ਕੀ ਤੂੰ ਰਾਜ਼ੀ ਹੈ? ਸਤਿਗੁਰਾਂ ਨੇ ਸਵਾਲ ਕੀਤਾ। ਸੁਣ ਮਨ ਆਨੰਦ ਦੀਰਗ ਤਾਰਾ, ਰਾਜ਼ੀ ਆਜ ਵਿਸਾਲ ਉਚਾਰਾ। ਸੁਣ ਕੇ ਬੜਾ ਖੁਸ਼ ਹੋਇਆ, ਵੱਡੇ ਆਨੰਦ ਦੇ ਨਾਲ ਬੋਲਿਆ, ਕਹਿੰਦਾ ਰਾਜੀ ਆਜ ਵਿਸ਼ਾਲ ਉਚਾਰਾ। ਸੱਚੇ ਪਾਤਸ਼ਾਹ ਜੀ ਰਾਜੀ ਤੇ ਭਾਵੇਂ ਪਹਿਲਾਂ ਵੀ ਸਾਂ, ਪਰ ਸੱਚੇ ਪਾਤਸ਼ਾਹ ਜੀ ਅੱਜ ਤੁਹਾਡਾ ਦੀਦਾਰਾ ਕਰਕੇ ਬਹੁਤ ਹੀ ਜ਼ਿਆਦਾ ਰਾਜੀ ਹੈ, ਬੜਾ ਪ੍ਰਸੰਨ ਹੈ। ਮੌਲਾ ਪਾਕ ਅੱਲਾ ਖੁਦਾਏ, ਕਰ ਦੀਦਾਰ ਅਦਕ ਸੁਖ ਪਾਏ। ਉਹ ਕਹਿੰਦਾ ਹੈ ਤੁਰਕ ਸ਼ਹੀਦ, ਕਹਿੰਦਾ ਕਿ ਤੁਸੀਂ ਪਾਕ ਅੱਲਾ ਹੋ, ਮੌਲਾ ਹੋ, ਖੁਦਾ ਦਾ ਸਰੂਪ ਹੋ, ਅੱਜ ਤੁਹਾਡਾ ਦਰਸ਼ਨ ਦੀਦਾਰਾ ਕਰਕੇ ਮੈਂ ਬਹੁਤ ਹੀ ਜ਼ਿਆਦਾ ਸੁਖ ਵੱਡੇ ਦੀ ਪ੍ਰਾਪਤੀ ਕਰ ਰਿਹਾ।
ਚਿਰੰਕਾਲ ਕੋ ਚਾਹਤ ਰਹਿਓ, ਸੁੰਦਰ ਰੂਪ ਆਜ ਮੈਂ ਲਹਿਓ।
ਕਹਿੰਦਾ ਕਿ ਬਹੁਤ ਲੰਮੇ ਸਮੇਂ ਤੋਂ ਮੈਂ ਤੁਹਾਡੀ ਉਡੀਕ ਨੂੰ ਕਰ ਰਿਹਾ ਸਾਂ, ਅੱਜ ਮੇਰੀ ਉਡੀਕ ਪੂਰੀ ਹੋਈ ਹੈ, ਤੁਹਾਡੇ ਸੁੰਦਰ ਸਰੂਪ ਦਾ ਅੱਜ ਮੈਂ ਦਰਸ਼ਨ ਕੀਤਾ ਹੈ, ਦੀਦਾਰ ਕੀਤਾ ਹੈ।
ਹੋਏ ਵਿਸਾਲ ਮੋਹਿ ਕਲਿਆਣ, ਭਈ ਦੁੱਖ ਪਾਪਣ ਕੀ ਹਾਨ।
ਕਹਿੰਦਾ ਕਿ ਤੁਹਾਡਾ ਦਰਸ਼ਨ ਹੋ ਗਿਆ, ਇਹ ਮੈਨੂੰ ਬਹੁਤ ਵੱਡਾ ਲਾਭ ਮਿਲਿਆ। ਸੱਚੇ ਪਾਤਸ਼ਾਹ ਜੀ, ਮੈਂ ਜਾਣਦਾ ਹਾਂ ਕਿ ਹੁਣ ਮੇਰੀ ਕਲਿਆਣ ਹੋ ਜਾਏਗੀ। ਭਾਈ ਦੁੱਖ ਪਾਪਣ ਕੀ ਹਾਨ, ਤੁਹਾਡਾ ਪਾਕ ਦਰਸ਼ਨ ਕਰਨ ਦੇ ਨਾਲ ਮੇਰੇ ਦੁੱਖਾਂ ਤੇ ਪਾਪਾਂ ਦੀ ਹਾਨੀ ਹੋ ਗਈ ਹੈ, ਦੁੱਖ ਤੇ ਪਾਪ ਮਿਟ ਗਏ ਨੇ।
ਜਬ ਗੁਰ ਹਟੇ ਆਏ ਬੇਡੇਰੇ, ਕਰ ਸਲਾਮ ਕੋ ਹਟਿਓ ਪਛੇਰੇ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਉਹਨੂੰ ਦਰਸ਼ਨ ਦੇ ਕੇ ਤੇ ਫਿਰ ਆਪਣੇ ਡੇਰੇ ਦੇ ਵੱਲ ਵਧੇ ਤੇ ਸਲਾਮ ਕਰਕੇ ਉਹ ਫਿਰ ਪਿੱਛੇ ਮੁੜ ਗਿਆ।
ਤਬ ਸਿੱਖਣ ਬੂਝੋ ਇਹ ਕੌਣ, ਉੱਜਲ ਰੂਪ ਦਿਖਾਇਓ ਜੌਨ।
ਉਹਦੇ ਜਾਣ ਤੋਂ ਪਿੱਛੋਂ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦੇ ਨੇ ਸੱਚੇ ਪਾਤਸ਼ਾਹ ਇਹ ਕੌਣ, ਭਾਵ ਕਿ ਕੌਣ ਸੀ? ਉੱਜਲ ਰੂਪ ਦਿਖਾਇਓ ਜਾਣ, ਜਿਹਨੇ ਬਹੁਤ ਆਪਣਾ ਉੱਜਲ ਸਰੂਪ ਸਾਰਿਆਂ ਨੂੰ ਦਿਖਾਇਆ।
ਕਰਿਓ ਸਲਾਮ ਆਪ ਕੋ ਜਬੈ, ਛਪਿਓ ਬਿਲੋਕਤ ਹਮਰੇ ਤਬੈ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਜਦੋਂ ਆਇਆ ਪਤਾ ਨਹੀਂ ਲੱਗਾ ਕਿੱਥੋਂ ਆ ਗਿਆ, ਇਕਦਮ ਪ੍ਰਗਟ ਹੋ ਗਿਆ ਤੇ ਸੱਚੇ ਪਾਤਸ਼ਾਹ ਜੀ ਜਦੋਂ ਤੁਹਾਨੂੰ ਸਲਾਮ ਅਦਾ ਕਰਕੇ ਪਿੱਛੇ ਨੂੰ ਮੁੜਿਆ ਤੇ ਦੇਖਦਿਆਂ ਹੀ ਅਲੋਪ ਹੋ ਗਿਆ, ਪਤਾ ਨਹੀਂ ਕਿੱਥੇ ਚਲਾ ਗਿਆ। ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਇਹ ਕੌਣ ਸੀ।
ਸਤ ਗੁਰ ਕਹਿਓ ਕਾਲੇਨ ਕਾਲੀ, ਕਿਸੋ ਕਰਮ ਫਲ ਪਾਇਓ ਬਿਸਾਲੀ।
ਸਤਿਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਬਹੁਤ ਵੱਡੀ ਜਿਹੜੀ ਘਾਲ ਕਮਾਈ ਹੈ ਇਹਨੇ ਪਹਿਲਾਂ ਕੀਤੀ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਵਿੱਚ ਥੋੜ੍ਹੀ ਕਸਰ ਬਾਕੀ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿਸੂ ਕਰਮ ਫਲ ਭਇਓ ਬਿਸਾਲੀ, ਅਬ ਕੇਤਕ ਦਿਨ ਮੈਂ ਕਲਿਆਲੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿਸ ਨੇ ਘਾਲ ਕਾਲੀ ਸੀ, ਕੋਈ ਕਸਰ ਸੀ, ਮੁਕਤੀ ਦੇ ਪਦ ਤੇ ਨਹੀਂ ਸੀ ਪਹੁੰਚ ਸਕਿਆ, ਪਰ ਕੋਈ ਐਸਾ ਸ਼ੁਭ ਕਰਮ ਹੈਗਾ ਸੀ ਉਹਦਾ ਜਿਸ ਕਰਕੇ ਉਹ ਸਾਡੇ ਚਰਨਾਂ ਦੇ ਵਿੱਚ ਪਹੁੰਚਿਆ, ਦਰਸ਼ਨ ਦੀਦਾਰਾ ਕੀਤਾ ਤੇ ਸਤਿਗੁਰੂ ਜੀ ਕਹਿੰਦੇ ਨੇ ਹੁਣ ਉਹਦੀ ਕਲਿਆਣ ਹੋ ਗਈ ਹੈ, ਭਾਵ ਕਿ ਉਹ ਮੁਕਤ ਹੋ ਗਿਆ ਜਿਹਨੇ ਪਹਿਲਾਂ ਵੱਡੀ ਘਾਲਣਾ ਕੀਤੀ ਸੀ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਕੁਝ ਘਾਲਣਾ ਬਾਕੀ ਸੀ, ਉਹ ਕਸਰ ਪੂਰੀ ਹੋ ਗਈ ਹੈ, ਹੁਣ ਉਹ ਕਲਿਆਣ ਦੀ ਪਦਵੀ ਦੇ ਉੱਤੇ ਪਹੁੰਚ ਗਿਆ।
ਕੇਤਕ ਦਿਨ ਮੈਂ ਕਲਿਆਣ, ਜਾਏ ਪਿਸਤ ਸੁਖ ਪਾਏ ਮਹਾਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਥੋੜੇ ਦਿਨਾਂ ਦਾ ਸਮਾਂ ਸੀ, ਇਸ ਦਿਨਾਂ ਦੇ ਸਮੇਂ ਨੂੰ ਬਤੀਤ ਕਰਕੇ ਹੁਣ ਕਲਿਆਣ ਹੋਈ ਹੈ।
ਜਾਏ ਪਿਸਤ ਸੁਖ ਪਾਏ ਮਹਾਨ, ਬਹਿਸ਼ਤਾਂ ਦੇ ਵਿੱਚ ਜਾਏਗਾ ਤੇ ਵੱਡੇ ਮਹਾਨ ਸੁਖਾਂ ਦੀ ਪ੍ਰਾਪਤੀ ਕਰੇਗਾ। ਸਤਿਗੁਰਾਂ ਨੇ ਇੰਜ ਬਚਨ ਕੀਤਾ।
ਤਬ ਗ੍ਰਾਹਮਣ ਕੇ ਨਰ ਗਣ ਆਏ, ਕੁਛ ਤਰਸਤ ਕ੍ਰਿਤ ਆਦਿਕ ਲਿਆਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗਲੇ ਦੋਵਾਂ ਪਿੰਡਾਂ ਦੇ ਜਿਹੜੇ ਮਨੁੱਖ ਸਨ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੇ ਨੇ। ਕੁਛ ਤਰਸਤ ਕਿੱਤ ਆਦਿਕ ਲਿਆਏ, ਉਹਨਾਂ ਨੇ ਸੁੱਕਾ ਸੀਧਾ ਰਸਤ ਦੇ ਰੂਪ ਦੇ ਵਿੱਚ ਭੇਟਾ ਰੱਖਿਆ, ਘਿਓ ਆਦਿਕ ਮੱਥਾ ਟੇਕਿਆ।
ਬੰਧਨ ਘਰ ਗੁਰ ਕੇ ਢਿੱਗ ਬੈਸੇ, ਕਰ ਕੋ ਜੋਰ ਭਣੇ ਬਚੇ ਐਸੇ।
ਬੰਦਨਾ ਕਰਕੇ ਨਮਸਕਾਰ ਕਰਕੇ ਸਤਿਗੁਰਾਂ ਦੇ ਲਾਗੇ ਪਿੰਡਾਂ ਦੇ ਵਾਸੀ ਬੈਠੇ ਨੇ। ਕਰ ਕੋ ਜੋਰ ਭਣੇ ਬਚ ਐਸੇ, ਹੱਥ ਜੋੜ ਕੇ ਉਹਨਾਂ ਨੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਅਰਜ ਕੀਤੀ, ਬੇਨਤੀ ਕੀਤੀ।
ਕੇਤਕ ਦੇਗ ਸਮੀਪ ਕਰਾਵੋ, ਕੇਤਕ ਸਿੱਖਣ ਸਦਨ ਪਠਾਵੋ।
ਪਿੰਡ ਦੇ ਵਾਸੀਆਂ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਥੋੜ੍ਹਾ ਜਿਹਾ ਲੰਗਰ ਤੁਸੀਂ ਆਪਣੇ ਕੋਲ ਕਰਵਾਵੋ, ਭਾਵ ਕਿ ਆਪਣੇ ਰਜਾਦ ਮੁਤਾਬਕ ਕੁਝ ਸਿੱਖਾਂ ਦਾ ਲੰਗਰ ਤੁਸੀਂ ਆਪਣੇ ਕੋਲ ਕਰੋ।
ਕੇਤਕ ਸਿੱਖਣ ਸਦਨ ਪਠਾਵੋ,
ਤੇ ਸੱਚੇ ਪਾਤਸ਼ਾਹ ਜੀ ਬਾਕੀ ਦੇ ਸਿੱਖਾਂ ਨੂੰ ਸਾਡੇ ਘਰਾਂ ਦੇ ਵਿੱਚ ਘੱਲੋ, ਭਾਵ ਕਿ ਸਾਡੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕੋਈ ਇੱਕ ਹੀ ਸਿੱਖ ਲੰਗਰ ਕਰ ਸਕੇ। ਕਹਿੰਦੇ ਨੇ ਕਿ ਰਸਤ ਜਿਹੜੀ ਤੁਹਾਡੇ ਚਰਨਾਂ ਦੇ ਵਿੱਚ ਭੇਟਾ ਰੱਖੀ ਹੈ ਇਹਦਾ ਲੰਗਰ ਬਣਾ ਕੇ ਤੁਸੀਂ ਛਕੋ, ਆਪਣੇ ਸਿੱਖਾਂ ਤੋਂ ਬਣਵਾ ਕੇ, ਤੇ ਬਾਕੀ ਦੇ ਜਿਹੜੇ ਸਿੰਘ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਕੋਈ ਪਰਹੇਜ਼ ਨਹੀਂ ਹੈ ਕਿ ਕਿਸੇ ਦੇ ਘਰ ਦੇ ਵਿੱਚ ਜਾ ਕੇ ਖਾਣਾ ਹੈ ਜਾਂ ਨਹੀਂ ਖਾਣਾ, ਉਹਨਾਂ ਨੂੰ ਸਾਡੇ ਪਿੰਡ ਦੇ ਵਿੱਚ ਭੇਜ ਦਿਓ, ਅਸੀਂ ਵੱਖੋ ਵੱਖਰੇ ਘਰਾਂ ਦੇ ਵਿੱਚ ਇਹਨਾਂ ਦਾ ਪ੍ਰਸ਼ਾਦ ਪਾਣੀ ਤਿਆਰ ਕਰਕੇ ਛਕਾਵਾਂਗੇ।
ਘਰ ਘਰ ਮੈਂ ਇੱਕ ਇੱਕ ਸਿੱਖ ਜਾਏ, ਤ੍ਰਿਪਤੈ ਕਰ ਭੋਜਨ ਪੁਣ ਆਏ।
ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਹਰ ਘਰ ਪ੍ਰਤੀ ਇੱਕ ਸਿੱਖ ਤੁਹਾਡਾ ਜਾਏਗਾ, ਇੱਕ ਘਰ ਦੇ ਵਿੱਚੋਂ ਇੱਕ ਹੀ ਸਿੱਖ ਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ ਜਾ ਸਕਦਾ ਹੈ, ਇਸ ਕਰਕੇ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਹੁਕਮ ਕਰੋ ਕਿ ਸਾਡੇ ਨਾਲ ਚੱਲਣ।
ਜੇ ਸਿੱਖ ਸੁਚ ਸੋ ਕਰੈ ਆਹਾਰ, ਸੋਨੇ ਗਮਨੋ ਕਿਸੂ ਅਗਾਰਾ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਜਿਹੜੇ ਸਿੱਖ ਬੜੀ ਸੁੱਚ ਮਰਿਆਦਾ ਦੇ ਨਾਲ ਆਹਾਰ ਕਰਦੇ ਨੇ, ਭੋਜਨ ਛਕਦੇ ਨੇ, ਸੋ ਨਹੀਂ ਗਮਨੇ ਕਿਸੋਂ ਅਗਾਰਾ, ਉਹ ਤੇ ਕਿਸੇ ਦੇ ਘਰ ਦੇ ਵਿੱਚ ਨਹੀਂ ਜਾਣਗੇ, ਉਹ ਤੇ ਮਰਿਆਦਾ ਦੇ ਨਾਲ ਭੋਜਨ ਛਕਦੇ ਨੇ। ਇਸ ਕਰਕੇ
ਨਿਕਟ ਗੁਰੂ ਕੇ ਸੋ ਤ੍ਰਿਪਤਾਏ, ਅਪਰ ਸਰਬ ਕਰ ਤੈਨੂੰ ਸਦਾਏ।
ਭਾਵ ਕਿ ਉਹ ਤੇ ਤੁਹਾਡੇ ਲਾਗੇ ਰਹਿ ਕੇ ਹੀ ਸੱਚੇ ਪਾਤਸ਼ਾਹ ਜੀ ਪ੍ਰਸ਼ਾਦੇ ਨੂੰ ਛਕਣ, ਤੇ ਬਾਕੀ ਦੇ ਜਿਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਉਹ ਸਾਡੇ ਘਰਾਂ ਦੇ ਵਿੱਚ ਜਾ ਕੇ ਛਕ ਸਕਦੇ ਨੇ। ਜਿਸ ਤਰ੍ਹਾਂ ਕਿ ਆਮ ਤੌਰ ਦੇ ਉੱਤੇ ਅਸੀਂ ਇਹ ਗੱਲ ਦੇਖਦੇ ਹਾਂ ਕਿ ਜਿਹਨੂੰ ਆਪਾਂ ਕਹਿੰਦੇ ਹਾਂ ਸੋਧ ਮਰਿਆਦਾ, ਬਹੁਤੇ ਸਾਰੇ ਨਾਮਧਾਰੀਆਂ ਦੀ ਸੋਧ ਮਰਿਆਦਾ ਹੈ, ਉਹ ਆਮ ਜਗ੍ਹਾ ਦੇ ਉੱਤੋਂ ਬਿਲਕੁਲ ਨਹੀਂ ਛਕ ਸਕਦੇ, ਪਰ ਕਈ ਨਾਮਧਾਰੀ ਸਿੰਘ ਐਸੇ ਵੀ ਨੇ ਜਿਨ੍ਹਾਂ ਦੀ ਸੋਧ ਦੀ ਕੋਈ ਮਰਿਆਦਾ ਨਹੀਂ ਹੈ, ਇਸ ਕਰਕੇ ਉਹ ਕਿਸੇ ਸਿੱਖ ਦੇ ਘਰ ਦੇ ਵਿੱਚੋਂ ਛਕ ਹੀ ਸਕਦੇ ਨੇ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਿਹੜੇ ਤੇ ਮਰਿਆਦਾ ਦੇ ਪਾਬੰਦ ਨੇ ਉਹ ਤੇ ਤੁਹਾਡੇ ਕੋਲ ਤਿਆਰ ਕਰਕੇ ਲੰਗਰ ਛਕਣ, ਨਾਲੇ ਤੁਹਾਨੂੰ ਛਕਾਉਣ, ਤੇ ਜਿਨ੍ਹਾਂ ਦੀ ਐਸੀ ਮਰਿਆਦਾ ਦੀ ਕੋਈ ਪਾਬੰਦੀ ਨਹੀਂ ਹੈ ਉਹ ਸਾਡੇ ਨਾਲ ਜਾਣ। ਨਿਕਟ ਗੁਰੂ ਕੇ ਸੋ ਤ੍ਰਿਪਤਾਏ ਅਪਰ ਸਰਬ ਕਰ ਤੈਨੂੰ ਸਦਾਏ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਕੀ ਦੇ ਜਿਹੜੇ ਸਿੰਘ ਸਨ ਉਹਨਾਂ ਨੂੰ ਪ੍ਰਸ਼ਾਦਾ ਛਕਣ ਜਾਣ ਦਾ ਹੁਕਮ ਕੀਤਾ। ਕਿਸ ਤਰੀਕੇ ਦੇ ਨਾਲ ਇਹ ਵਾਪਰਿਆ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਸਿਓ ਰਾਸ ਸੀ ਬਹਿਬਲੋਂ ਕੋ ਪਰ ਹੀ ਡੇਰਾ ਸਤਿਗੁਰਾਂ ਦਾ ਉੱਥੇ ਆਇਆ ਜੀ। ਪੈਂਚਾ ਨਾਲ ਪ੍ਰੇਮ ਦੇ ਗੁਰੂ ਜੀ ਨੂੰ ਸਾਰੇ ਸਾਥੀਆਂ ਸਣੇ ਅਟਕਾਇਆ ਜੀ। ਕਾਲ ਪੈ ਰਿਹਾ ਸੀ ਬਿਨਾ ਮੀਂਹ ਬਰਸੇ, ਭੁੱਖ ਲੋਕਾਂ ਦੇ ਤਾਈਂ ਦਬਾਇਆ ਜੀ। ਇੱਕ ਥਾਂ ਭੋਜਨ ਦੇਣਾ ਸਮਝ ਔਖਾ, ਸਾਰੇ ਪਿੰਡ ਦੇ ਤਾਈਂ ਵੰਡਾਇਆ ਜੀ। ਜਿੰਨੇ ਜਿੰਨੇ ਪੁੱਜਣ ਸਿੱਖ ਲੈ ਜਾਵੋ, ਘਰ ਪ੍ਰਤੀ ਆਖ ਸੁਣਾਇਆ ਜੀ।
ਜਦੋਂ ਉਹਨਾਂ ਨੇ ਅਰਜ਼ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਗਿਆ ਦਿੱਤੀ, ਪਿੰਡ ਦੇ ਵਾਸੀਆਂ ਨੂੰ ਜਿੰਨੇ ਜਿੰਨੇ ਪੁੱਜ ਸਕਦੇ ਨੇ ਉਹਨੇ ਸਿੱਖਾਂ ਨੂੰ ਤੁਸੀਂ ਆਪਣੇ ਘਰਾਂ ਦੇ ਵਿੱਚ ਲੈ ਜਾਵੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣ ਦੀ ਆਗਿਆ ਦਿੱਤੀ। ਕਿਸ ਤਰੀਕੇ ਦੇ ਨਾਲ ਪਿੰਡ ਦੇ ਵਾਸੀ ਆਪਣੇ ਘਰਾਂ ਦੇ ਵਿੱਚ ਸਿੱਖਾਂ ਨੂੰ ਲੈ ਕੇ ਗਏ, ਕਿਸ ਤਰ੍ਹਾਂ ਦੀ ਸੇਵਾ ਕੀਤੀ, ਇਸ ਨੂੰ ਜਿਵੇਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਅਰਜ਼ ਕਰਾਂਗਾ, ਕਿਉਂਕਿ ਅੱਜ ਸਮੇਂ ਦੀ ਸਮਾਪਤੀ ਹੈ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਗਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾਮ।